ਸਨਮਾਨ ਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਵੈਰਾਗ ਤਿਆਗ ਔਰ ਅਨੁਰਾਗ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਚ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਬਾਦਸ਼ਾਹ ਸ਼ਾਹਜਹਾਨ ਦੇ ਮਹੱਲਾਂ ਚੋਂ ਘੋੜਾ ਲੈ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਚ ਮਾਲਵੇ ਦੀ ਧਰਤੀ ਤੇ ਪਹੁੰਚੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਘੋੜਾ ਵੇਖਿਆ ਜੋਧ ਰਾਏ ਜਿਹਨੂੰ ਜੋਧ ਸ਼ਾਹ ਵੀ ਕਹਿੰਦੇ ਹਨ, ਇਹ ਵੀ ਛੇਵੇਂ ਪਾਤਸ਼ਾਹ ਦੇ ਨਾਲ ਹੈ। ਘੋੜਾ ਵੇਖ ਕੇ ਬੜੇ ਹੈਰਾਨ ਹੋਏ ਤੇ ਵੇਖ ਕੇ ਖੁਸ਼ੀ ਵੀ ਹੋਈ ਕਿ ਐਸਾ ਘੋੜਾ ਅੱਜ ਤੋਂ ਪਹਿਲਾਂ ਅਸੀਂ ਕਦੇ ਨਹੀਂ ਵੇਖਿਆ। ਮੈਂ ਮੰਡਲ ਵਿਚ ਇਹੀ ਇੱਕ ਘੋੜਾ ਹੋਵੇਗਾ ਇਹਦਾ ਵਰਗਾ, ਇਹਦਾ ਸਾਨੀ ਸ਼ਾਇਦ ਹੀ ਕੋਈ ਦੂਜਾ ਘੋੜਾ ਹੋਵੇ। ਜਦੋਂ ਭਾਈ ਸਾਹਿਬ ਜੀ ਘੋੜਾ ਲੈ ਕੇ ਇਧਰ ਆ ਗਏ, ਉਧਰ ਸਾਰੀ ਰਾਤ ਸ਼ਾਹਜਹਾਨ ਦੇ ਕਿਲੇ ਦੇ ਵਿਚ ਜਿਹੜੇ ਸ਼ਰਾਬ ਦੇ ਰੰਗ ਵਿਚ ਮੱਤੇ ਹੋਏ ਲੋਕ, ਸਿਪਾਹੀ, ਪਹਿਰੇਦਾਰ, ਨੌਕਰ ਚਾਕਰ ਬੇਹੋਸ਼ ਪਏ ਸੀ। ਦਿਨ ਚੜਿਆ, ਹੋਸ਼ ਵਿਚ ਆਏ, ਇਕ ਦੂਜੇ ਨੂੰ ਵੇਖਣ ਲੱਗੇ। ਇੰਨੇ ਨੂੰ ਦਰੋਗਾ ਸੰਧੇ ਖਾਨ, ਉਹ ਜਿਸ ਵੇਲੇ ਵਾਪਸ ਆਇਆ ਉਹਨੇ ਵੇਖਿਆ ਕਿ ਘੋੜਾ ਆਪਣੀ ਜਗ੍ਹਾ ਤੇ ਨਹੀਂ। ਵੇਖ ਕੇ ਦੰਗ ਰਹਿ ਗਏ ਕਿ ਘੋੜਾ ਕਿੱਥੇ ਚਲਾ ਗਿਆ। ਕਿਲੇ ਦੇ ਵਿਚ ਫਿਰ ਕੇ ਵੇਖਦੇ ਨੇ, ਘੋੜੇ ਦੇ ਪੈਰਾਂ ਦੇ ਨਿਸ਼ਾਨ ਤਾਂ ਦਿਸਦੇ ਨੇ ਪਰ ਘੋੜਾ ਗਿਆ ਕਿਸ ਪਾਸਿਓ। ਕਿਲੇ ਵਿਚ ਨਾ ਤਾਂ ਕਿਤੇ ਸੰਨ ਹੈ, ਨਾ ਕਿਸੇ ਦਰਵਾਜ਼ਾ ਖੋਲਿਆ, ਦਰਵਾਜ਼ਾ ਵੀ ਬੰਦ ਹੈ। ਪਰ ਇਹਨਾਂ ਮੂਰਖਾਂ ਦੀ ਮੱਤ ਤੇ ਇਹੋ ਜਿਹਾ ਪੜਦਾ ਪਿਆ, ਇਹਨਾਂ ਨੂੰ ਸਮਝ ਨਹੀਂ ਆਈ ਕਿ ਘੋੜਾ ਭਾਈ ਸਾਹਿਬ ਜੀ ਦੀਵਾਰ ਪੁਦਾ ਕੇ ਰਾਵੀ ਦਰਿਆ ਵਿਚ ਘੋੜੇ ਨੂੰ ਠਿੱਲ ਕੇ ਪਾਰ ਕਰਕੇ ਚਲੇ ਗਏ। ਕਹਿੰਦੇ ਜੀ ਇਧਰੋਂ ਤਾਂ ਜਾ ਹੀ ਨਹੀਂ ਸਕਦੇ, ਕਿਲੇ ਦੀ ਕੰਧ ਬੜੀ ਉੱਚੀ ਹੈ, ਫਿਰ ਨਾਲ ਦਰਿਆ ਭਰ ਕੇ ਵਗਦਾ, ਇਸ ਵਗਦੇ ਦਰਿਆ ਦੇ ਵਿਚੋਂ ਕਿਵੇਂ ਕੋਈ ਘੋੜਾ ਲਿਜਾ ਸਕਦਾ। ਬਾਦਸ਼ਾਹ ਸ਼ਾਹਜਹਾਨ ਦੇ ਕੋਲੇ ਖਬਰ ਪਹੁੰਚੀ, ਇਹ ਵੀ ਸੁਣ ਕੇ ਹੈਰਾਨ ਹੋਇਆ ਕਿਹਦੇ ਦੋ ਸਿਰ ਨੇ ਜਿਹਨੇ ਮੇਰੇ ਨਾਲ ਵੈਰ ਕਮਾਇਆ, ਮੈਂ ਮੰਡਲ ਦੇ ਵਿਚ ਐਸਾ ਕੌਣ ਹੈ ਜਿਹੜਾ ਮੇਰਾ ਘੋੜਾ ਚੋਰੀ ਕਰਕੇ ਲਿਜਾ ਸਕਦਾ। ਵਲੈਤ ਵਿਚ ਵੀ ਕੋਈ ਇਹੋ ਜਿਹਾ ਰਾਜਾ ਨਹੀਂ ਜਿਹੜਾ ਮੇਰੇ ਨਾਲ ਦੁਸ਼ਮਣੀ ਕਮਾਵੇ, ਮੇਰੇ ਰਾਜ ਵਿਚ ਐਸਾ ਕੌਣ ਹੈ ਜਿਹੜਾ ਮੇਰੇ ਨਾਲ ਬਗਾਵਤ ਕਰ ਰਿਹਾ। ਲੱਭੋ, ਖੋਜੀਆਂ ਨੂੰ ਸੱਦਿਆ, ਖੋਜ ਲੱਭੋ ਕਿ ਘੋੜਾ ਆਖਰਕਾਰ ਗਿਆ ਤੇ ਗਿਆ ਕਿਤੇ, ਅਸਮਾਨ ਚ ਉੱਡ ਗਿਆ ਜਾਂ ਧਰਤੀ ਨਿਗਲ ਗਈ ਹੈ। ਤੰਗ ਹੋ ਰਹੇ ਨੇ। ਫਿਰ ਉਨ੍ਹਾਂ ਨੇ ਵੇਖਿਆ ਕਿ ਉਹ ਕਸੇਰਾ ਵੀ ਕੋਈ ਨੀ ਜਿਹੜਾ ਘੋੜੇ ਦੀ ਸੇਵਾ ਕਰਦਾ ਸੀ। ਹੁਣ ਕਸੇਰੇ ਤੇ ਵੀ ਇਨ੍ਹਾਂ ਨੂੰ ਸ਼ੱਕ ਨਹੀਂ ਪਿਆ। ਦਰੋਗੇ ਨੇ ਸੋਚਿਆ, ਸੋਧੇ ਖਾਨ ਨੇ, ਕਿ ਲੱਗਦਾ ਕਿ ਉਹ ਕਸੇਰੇ ਨੂੰ ਜਦੋਂ ਪਤਾ ਲੱਗਾ ਵੀ ਘੋੜਾ ਚੋਰੀ ਹੋ ਗਿਆ ਤੇ ਉਹ ਵੀ ਦੌੜ ਗਿਆ ਡਰਦਾ ਮਾਰਾ ਕਿ ਬਾਦਸ਼ਾਹ ਕਿਤੇ ਮੈਨੂੰ ਪਕੜ ਕੇ ਚੋਰ ਨਾ ਸਮਝ ਲੈ। ਉਹ ਵੀ ਚਲਾ ਗਿਆ, ਪਰ ਇਹਨਾਂ ਨੂੰ ਕਿਸੇ ਨੂੰ ਵੀ ਕੰਨੋ ਕੰਨੀ ਖਬਰ ਨਹੀਂ ਹੋਈ। ਭਾਈ ਬਿਧੀ ਚੰਦ ਜੀ ਇਹੋ ਜਿਹੀ ਸਫਾਈ ਨਾਲ ਘੋੜਾ ਲੈ ਕੇ ਗਏ ਤੇ ਭਾਈ ਸਾਹਿਬ ਜੀ ਇਧਰ ਘੋੜਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਹਾਜ਼ਰ ਹੋ ਗਏ। ਸਤਿਗੁਰਾਂ ਦੇ ਕੋਲ ਜਦੋਂ ਘੋੜਾ ਪਹੁੰਚਿਆ ਤੇ ਘੋੜਾ ਵੈਰਾਗ ਕਰਨ ਲੱਗ ਪਿਆ, ਘੋੜੇ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਨੇ। ਵੈਰਾਗ ਇਸ ਕਰਕੇ ਕਰ ਰਿਹਾ ਕਿ ਕਿਉਂਕਿ ਇਹਦੇ ਨਾਲ ਦਾ ਜਿਹੜਾ ਦੂਜਾ ਘੋੜਾ ਉਹਦੇ ਨਾਲ ਹਰ ਵੇਲੇ ਰਹਿੰਦਾ ਸੀ, ਉਹਦੇ ਨਾਲ ਇਹਦਾ ਸਨੇਹ ਸੀ, ਪ੍ਰੇਮ ਸੀ, ਉਹਦੇ ਨਾਲੋਂ ਵਿਛੜਨ ਕਰਕੇ, ਵਿਛੋੜੇ ਕਰਕੇ ਇਹਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਤੇ ਉਦਾਸੀ ਕਰਕੇ ਇਹਨੇ ਘਾਹ ਪੱਠਾ ਤਿਆਗ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ, ਜੋਧ ਸ਼ਾਹ ਵੀ ਨਾਲ ਸੀ। ਮਹਾਰਾਜ ਜੀ ਕਹਿਣ ਲੱਗੇ ਦਾ ਨਾ ਸਤਿਗੁਰਾਂ ਨੇ ਘੋੜੇ ਦਾ ਬਦਲ ਕੇ ਜਾਨ ਭਾਈ ਰੱਖੀ। ਮਹਾਰਾਜ ਜੀ ਕਹਿੰਦੇ, ਜਾਨ ਭਾਈ ਆ ਘਾਹ ਪੱਠਾ ਤੁਸੀਂ ਖਾਓ, ਗੁਰੂ ਘਰ ਵਿੱਚ ਆ ਕੇ ਤੂੰ ਆਪਣੇ ਮਨ ਚ ਇਸ ਤਰ੍ਹਾਂ ਦੀ ਕਸ਼ਟ ਨਾ ਰੱਖ, ਜੋ ਤੂੰ ਚਾਹੁੰਦਾ ਹੈ ਉਹ ਤੈਨੂੰ ਪ੍ਰਾਪਤ ਹੋ ਜਾਏਗਾ, ਕਿਉਂਕਿ ਗੁਰੂ ਘਰ ਪ੍ਰੇਮੀਆਂ ਨੂੰ ਵਿਛੋੜਦਾ ਨਹੀਂ ਹੈ। ਤੇਰਾ ਉਸ ਦੂਜੇ ਘੋੜੇ ਨਾਲ ਪ੍ਰੇਮ ਹੈ, ਉਹਦੇ ਨਾਲ ਤੇਰਾ ਅਸੀਂ ਮੇਲ ਕਰਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਦਿਆਂ ਸਾਰ ਘੋੜਾ ਜਾਨ ਭਾਈ ਇਹ ਫੁਰਕਿਆ, ਇਹਦੇ ਘਾਹ ਪੱਠਾ ਉਸੇ ਵੇਲੇ ਖਾਣਾ ਸ਼ੁਰੂ ਕਰ ਦਿੱਤਾ। ਜੋਧ ਸ਼ਾਹ ਸੀ ਨਾਲ, ਉਹ ਵੇਖ ਕੇ ਹੈਰਾਨ ਹੋਇਆ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਮੰਨ ਕੇ ਘੋੜੇ ਨੇ ਘਾਹ ਪੱਠਾ ਖਾਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵਿਚਾਰ ਕੀਤੀ ਜਾ ਰਹੀ ਹੈ ਕਿ ਦੂਜਾ ਘੋੜਾ ਬਾਦਸ਼ਾਹ ਸ਼ਾਹਜਹਾਨ ਦੇ ਮਹੱਲਾਂ ਵਿੱਚੋਂ ਕਿਵੇਂ ਲਿਆਂਦਾ ਜਾਏ, ਜੇ ਉਹ ਆ ਜਾਏ ਤਾਂ ਠੀਕ ਹੈ, ਨਹੀਂ ਤਾਂ ਇਹਨੂੰ ਵੀ ਉੱਥੇ ਭੇਜ ਦੇਣਾ ਚਾਹੀਦਾ ਸੀ, ਇਹਨਾਂ ਦੋਵਾਂ ਦਾ ਵਿਛੋੜਾ ਨਹੀਂ ਪਾਉਣਾ ਚਾਹੁੰਦੇ। ਛੇਵੇਂ ਪਾਤਸ਼ਾਹ ਇਹ ਸੋਚ ਰਹੇ ਨੇ, ਆਓ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦਿਆਂ, ਮੀਰੀ ਪੀਰੀ ਦੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਲਵਾਓ ਹਾਜ਼ਰੀ। ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਖਾਨ ਲੱਗਿਓ ਲੱਕਰ ਦੇ ਆਨੰਦੇ, ਧੰਨ ਧੰਨ ਸ਼੍ਰੀ ਹਰਗੋਬਿੰਦ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣਦਿਆਂ ਹੀ ਘੋੜੇ ਨੇ ਘਾਹ ਪੱਠਾ ਖਾਣਾ ਸ਼ੁਰੂ ਕਰ ਦਿੱਤਾ। ਬੜੇ ਆਨੰਦ ਦੇ ਨਾਲ ਆਨੰਦ ਸਹਿਤ ਇਹਨੇ ਦਾਣਾ ਪੱਠਾ ਖਾਣਾ ਸ਼ੁਰੂ ਕੀਤਾ ਹੈ। ਧੰਨ ਹਨ ਗੁਰੂ ਹਰਗੋਬਿੰਦ ਸਾਹਿਬ, ਧੰਨ ਹਨ ਗੁਰੂ ਹਰਗੋਬਿੰਦ ਸਾਹਿਬ। ਵੇਖ ਕੇ ਜਿੰਨੇ ਲਾਗੇ ਸਿੱਖ ਸੀ ਸਾਰੇ ਇਸ ਤਰ੍ਹਾਂ ਕਹਿਣ ਲੱਗੇ,
ਉਹਨੇ ਕੰਤ ਮੈਂ ਬੈਠੇ ਜਾਏ।
ਸਤਿਗੁਰੂ ਜੀ ਇਸ ਪ੍ਰਕਾਰ ਘੋੜੇ ਨੂੰ ਧੀਰਜ ਦੇ ਕੇ, ਘੋੜੇ ਨੂੰ ਹੌਸਲਾ ਦੇ ਕੇ ਸਤਿਗੁਰੂ ਜੀ ਇਕਾਂਤ ਵਿਚ ਆ ਕੇ ਬੈਠੇ ਹਨ।
ਜੋਧ ਰਾਏ ਕੋ ਲੀਨ ਬੁਲਾਏ,
ਗਰੀਬਨ ਬਾਜ ਪਾਤਸ਼ਾਹ ਨੇ ਜੋਧ ਰਾਏ, ਜੋ ਰਾਏ ਜੋਧ ਇਸ ਇਲਾਕੇ ਦੇ ਨੇੜੇ ਕਾਂਗੜ ਨਗਰ ਦਾ ਚੌਧਰੀ ਸੀ, ਜੋਧ ਰਾਏ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ।
ਬਿਧੀ ਚੰਦ ਪਨਿਕਤ ਹਕਾਰਾ,
ਫਿਰ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜਿਹੜੀ ਏਡੀ ਵੱਡੀ ਘਾਲਣਾ ਘਾਲ ਕੇ ਆਏ ਨੇ, ਬੜੀ ਸੂਰਮਤਾਈ ਦਾ ਕੰਮ ਕਰਕੇ ਆਏ, ਬਹਾਦਰੀ ਦਾ ਕੰਮ ਕਰਕੇ ਆਏ, ਇਹੋ ਜਿਹੇ ਮਹਾਨ ਸੇਵਕ ਸਿੱਖ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਬੈਠ ਕੇ ਬੁਲਾਇਆ ਹੈ।
ਸਾਦਰ ਕਹਿ ਕਰਤੇ ਬੈਠਾ ਰਾ,
ਭਾਈ ਬਿਧੀ ਚੰਦ ਜੀ ਵੀ ਆ ਗਏ, ਜੋਧ ਰਾਏ ਵੀ ਆ ਗਿਆ ਤੇ ਸਤਿਗੁਰੂ ਜੀ ਨੇ ਭਾਈ ਬਿਧੀ ਚੰਦ ਦਾ ਬੜਾ ਸਤਿਕਾਰ ਕਰਕੇ, ਬੜਾ ਹੀ ਆਦਰ ਕਰਕੇ ਭਾਈ ਬਿਧੀ ਚੰਦ ਜੀ ਨੂੰ ਆਪਣੇ ਕੋਲ ਬਿਠਾਇਆ।
ਭੋ ਸਮਤੇ ਘੋੜਾ ਹਰ ਲਿਆਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਭਾਈ ਬਿਧੀ ਚੰਦ ਜੀ ਦਾਨੇ ਪੁਰਖ, ਤੁਸੀਂ ਘੋੜਾ ਲੈ ਕੇ ਆਏ ਹੋ, ਬਾਦਸ਼ਾਹ ਸ਼ਾਹਜਹਾਨ ਦੇ ਮਹੱਲਾਂ ਵਿੱਚੋਂ ਘੋੜਾ ਖੋਲ ਕੇ ਲੈ ਕੇ ਆਏ ਹੋ,
ਘਰ ਆਚਰਜ ਸਭ ਕੋ ਦਿਖਰਾਇਓ।
ਇਹ ਬੜੀ ਵੱਡੀ ਅਸਚਰਜਤਾ ਦੀ ਬਾਤ, ਹੈਰਾਨੀ ਦੀ ਗੱਲ, ਕਿਉਂਕਿ ਲੱਖਾਂ ਦੀ ਫੌਜ ਸੀ ਉੱਥੇ ਕਿਲੇ ਦੇ ਵਿੱਚ, ਜਿਨ੍ਹਾਂ ਨੇ ਤੋਪਾਂ ਬੀੜੀਆਂ ਹੋਈਆਂ ਸਨ, ਜਿਨ੍ਹਾਂ ਦੇ ਹੱਥਾਂ 'ਚ ਨੇਜੇ, ਤਲਵਾਰਾਂ, ਬੰਦੂਕਾਂ, ਤਮੰਚੇ ਸਨ, ਉਹਨਾਂ ਦੇ ਪਹਿਰੇ ਵਿੱਚੋਂ ਤੁਸੀਂ ਘੋੜਾ ਲੈ ਕੇ ਆਏ ਹੋ। ਇਹ ਬੜੀ ਵੱਡੀ ਬਹਾਦਰੀ ਦੀ ਗੱਲ ਹੈ ਕਿ ਬੜੀ ਵੱਡੀ ਅਸਚਰਜਤਾ ਸਾਰੇ ਜਗਤ ਵਿੱਚ ਤੁਸੀਂ ਪ੍ਰਗਟ ਕਰਕੇ ਵਿਖਾਈ ਹੈ।
ਇਹ ਪੁਰਸ਼ਾਰਥ ਇੱਕ ਤੁਮ ਮਾਹੇ,
ਇਹੋ ਜਿਹਾ ਜਿਹੜਾ ਆਹ ਪੁਰਸ਼ਾਰਥ ਹੈ, ਇਹੋ ਜਿਹਾ ਜਿਹੜਾ ਇਹ ਮਹਾਨ ਬਲ ਹੈ, ਇਹ ਭਾਈ ਬਿਧੀ ਚੰਦ ਜੀ ਸਿਰਫ ਤੁਹਾਡੇ ਕੋਲ ਹੀ ਬਣ ਆਉਂਦਾ ਸੀ। ਇਹੋ ਜਿਹਾ ਮਹਾਨ ਪੁਰਸ਼ਾਰਥ ਸਿਰਫ ਭਾਈ ਬਿਧੀ ਚੰਦ ਜੀ ਤੁਸੀਂ ਕਰ ਸਕਦੇ ਸੀ।
ਅਪਰ ਨਰਨ ਕਿਸਮੈ ਆਸ ਨਾਹੀ,
ਇਹੋ ਜਿਹਾ ਬਲ, ਇਹੋ ਜਿਹਾ ਪੁਰਸ਼ਾਰਥ ਕਿਸੇ ਹੋਰ ਬੰਦੇ ਚ ਨਹੀਂ ਸੀ। ਇਹੋ ਜਿਹਾ ਜਿਹੜਾ ਬਲ ਕਰਕੇ ਭਾਈ ਬਿਧੀ ਚੰਦ ਜੀ ਤੁਸੀਂ ਵਿਖਾਇਆ, ਜੈਸਾ ਪੁਰਸ਼ਾਰਥ ਕਰਕੇ ਤੁਸੀਂ ਵਿਖਾਇਆ, ਦਲੇਰੀ ਬਹਾਦਰੀ ਤੁਸੀਂ ਵਿਖਾਈ ਹੈ, ਐਸਾ ਪੁਰਸ਼ਾਰਥ ਕਿਸੇ ਹੋਰ ਨਰ ਦੇ ਵਿਚ ਕਿਸੇ ਹੋਰ ਵਿਅਕਤੀ ਚ ਨਹੀਂ ਹੈ।
ਦੂਜੇ ਬਿਨ ਭਾਈ ਅਜੋਗ,
ਪਰ ਭਾਈ ਬਿਧੀ ਚੰਦ ਜੀ ਗੱਲ ਏਦਾਂ ਕਿ ਦੂਜੇ ਘੋੜੇ ਬਿਨਾਂ ਕੰਮ ਅਯੋਗ ਹੋ ਗਿਆ। ਇੱਕ ਘੋੜਾ ਤਾਂ ਤੁਸੀਂ ਲੈ ਆਏ ਹੋ, ਪਰ ਜਿਹੜਾ ਦੂਜਾ ਘੋੜਾ ਉੱਥੇ ਰਹਿ ਗਿਆ, ਉਹਦੇ ਤੋਂ ਬਿਨਾਂ ਕੰਮ ਅਯੋਗ ਹੋ ਗਿਆ।
ਮੁਰਝਾਇਓ ਜਨ ਉਪਜਿਓ ਰੋਗ,
ਜਿਹੜਾ ਘੋੜਾ ਤੁਸੀਂ ਲੈ ਕੇ ਆਏ ਹੋ ਜਾਨ ਭਾਈ, ਉਹ ਮੁਰਝਾ ਗਿਆ। ਦੂਜੇ ਘੋੜੇ ਦੇ ਵਿਯੋਗ ਦੇ ਵਿੱਚ ਉਹ ਮੁਰਝਾ ਗਿਆ। ਏਦਾਂ ਜਾਪਦਾ ਵੀ ਜਿਵੇਂ ਉਹਦੇ ਅੰਦਰ ਰੋਗ ਪੈਦਾ ਹੋ ਗਿਆ ਹੋਵੇ, ਇਹ ਘੋੜਾ ਰੋਗੀ ਹੋ ਗਿਆ ਹੋਵੇ।
ਪਰਮ ਦੁਖੀ ਬਨ ਰੋਦਤ ਹਿਆ, ਦੂਸਰ ਐਸੇ ਹੋਏ ਹੈ ਤਾਂ।
ਭਾਈ ਬਿਧੀ ਚੰਦ ਜੀ ਵੇਖੋ, ਇਹ ਇੱਕ ਘੋੜਾ ਇੱਥੇ ਬੜਾ ਪਰਮ ਦੁਖੀ ਹੋ ਕੇ ਰੋ ਰਿਹਾ, ਬੜਾ ਜ਼ਿਆਦਾ ਦੁਖੀ ਹੈ ਤੇ ਰੋ ਰਿਹਾ। ਉਹਦੀਆਂ ਅੱਖਾਂ ਭਰੀਆਂ ਹੋਈਆਂ, ਨੇਤਰਾਂ 'ਚ ਉਹਦੇ ਪਾਣੀ ਵਗ ਰਿਹਾ ਘੋੜੇ ਦੇ। ਇੱਕ ਇੱਥੇ ਰੋ ਰਿਹਾ, ਦੂਜਾ ਉੱਥੇ ਬਾਦਸ਼ਾਹ ਕੋਲ ਰੋਂਦਾ ਹੋਵੇਗਾ। ਹਾਲਤ ਦੋਵਾਂ ਦੀ ਖਰਾਬ ਹੋਵੇਗੀ, ਕਿਉਂਕਿ ਦੋਵੇਂ ਇੱਕ ਦੂਜੇ ਨਾਲ ਪ੍ਰੇਮ ਕਰਦੇ, ਦੋਵੇਂ ਹਰ ਵੇਲੇ ਇਕੱਠੇ ਰਹਿੰਦੇ ਸੀ, ਹਰ ਵੇਲੇ ਇੱਕ ਦੂਜੇ ਦੇ ਕੋਲ ਬੱਧੇ ਰਹਿਣ ਕਰਕੇ ਇਹਨਾਂ ਦਾ ਪ੍ਰੇਮ ਸੀ। ਇੱਕ ਘੋੜਾ ਇੱਥੇ ਰੋ ਰਿਹਾ ਉਹਦੇ ਤੋਂ ਵਿਛੜਿਆ ਹੋਇਆ, ਤੇ ਦੂਜਾ ਉੱਥੇ ਲਾਹੌਰ ਦੀ ਧਰਤੀ ਤੇ ਬਾਦਸ਼ਾਹ ਦੇ ਕਿਲੇ ਵਿੱਚ ਰੋਂਦਾ ਹੋਵੇਗਾ।
ਭਇਓ ਸੰਤਾਪ ਦੋਇਨ ਕੇ ਮਨ ਕੋ,
ਇਹਨਾਂ ਦੋਹਾਂ ਘੋੜਿਆਂ ਦੇ ਮਨ ਵਿੱਚ ਬੜਾ ਭਾਰੀ ਸੰਤਾਪ ਹੈ, ਦੋਹਾਂ ਦੇ ਮਨ ਦੇ ਵਿੱਚ ਵਿਛੋੜਾ ਹੈ, ਇੱਕ ਦੂਜੇ ਪ੍ਰਤੀ ਵਿਛੋੜੇ ਦੀ ਤੜਪ ਹੈ।
ਰਿਸ਼ਟ ਪੁਸ਼ਟ ਕਿਮ ਹੋਏ ਨਾ ਤਨ ਕੋ,
ਭਾਈ ਬਿਧੀ ਚੰਦ ਜੀ ਜੇ ਇਹੀ ਹਾਲਤ ਰਹੀ ਇਸ ਘੋੜੇ ਦੀ, ਇੱਥੇ ਇਹਦੀ ਹਾਲਤ ਖਰਾਬ ਹੋ ਜਾਣੀ ਹੈ। ਇਸ ਘੋੜੇ ਨੇ ਰਿਸ਼ਟ ਪੁਸ਼ਟ ਨਹੀਂ ਰਹਿਣਾ, ਕਿਉਂਕਿ ਜਾਨਵਰ ਨੇ ਹਿੱਤ ਕਰਦੇ ਨੇ ਜਦੋਂ ਇੱਕ ਦੂਜੇ ਨਾਲ, ਤੇ ਫਿਰ ਇਹਨਾਂ ਵਿੱਚ ਤਾਣ ਨਹੀਂ ਰਹਿੰਦਾ। ਇਹਨੇ ਇੱਥੇ ਰਹਿ ਕੇ ਰਿਸ਼ਟ ਪੁਸ਼ਟ ਨਹੀਂ ਰਹਿਣਾ, ਉਹਨੇ ਉੱਥੇ ਰਿਸ਼ਟ ਪੁਸ਼ਟ ਨਹੀਂ ਰਹਿਣਾ, ਦੋਵੇਂ ਇੱਕ ਦੂਜੇ ਦੇ ਵਿਯੋਗ ਦੇ ਵਿੱਚ ਤੜਫਦੇ ਰਹਿਣਗੇ। ਅਸੀਂ ਇਹ ਨਹੀਂ ਵੇਖ ਸਕਦੇ, ਸਾਡਾ ਮਨ ਇਹ ਵੇਖ ਕੇ ਦਇਆ ਦੇ ਰਸ ਵਿੱਚ ਆ ਰਿਹਾ।
ਕਰੋ ਯਤਨ ਦੂਸਰ ਕੋ ਲਿਆਵੋ, ਨਹੀਂ ਤਾਂ ਇਸ ਕੋ ਤੈ ਪਹੁੰਚਾਵੋ।
ਬਿਧੀ ਚੰਦ ਜੀ, ਜਾਂ ਤਾਂ ਏਦਾਂ ਦਾ ਯਤਨ ਕਰੋ ਕਿ ਉਹ ਦੂਜਾ ਘੋੜਾ ਵੀ ਖੋਲ ਕੇ ਇੱਥੇ ਲੈ ਆਓ ਇਹਦੇ ਕੋਲ, ਤੇ ਜੇ ਉਹਨੂੰ ਨਹੀਂ ਲਿਆ ਸਕਦੇ ਤੇ ਫਿਰ ਇਹਨੂੰ ਉੱਥੇ ਛੱਡ ਆਓ, ਅਸੀਂ ਇਹਨੂੰ ਵੀ ਨਹੀਂ ਰੱਖਣਾ।
ਜੋੜੀ ਰਹੇ ਇੱਕ ਥਲ ਮਿਲੇ, ਹਮਰੇ ਔਰ ਭਾਵ ਸੇਮ ਭਲੇ।
ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੀ ਜੋੜੀ ਮਿਲੀ ਰਹੇ, ਇਹ ਦੋਵੇਂ ਮਿਲੇ ਰਹਿਣ ਇੱਕ ਜਗ੍ਹਾ ਤੇ, ਚਾਹੇ ਇੱਥੇ ਰਹਿਣ ਤੇ ਚਾਹੇ ਉੱਥੇ ਰਹਿਣ, ਅਸੀਂ ਇਹਨਾਂ ਦਾ ਵਿਛੋੜਾ ਨਹੀਂ ਝੱਲ ਸਕਦੇ, ਇਹਨਾਂ ਦੀ ਬਿਰਹਾ ਦੀ ਪੀੜਾ ਅਸੀਂ ਨਹੀਂ ਝੱਲ ਸਕਦੇ। ਸਾਡੇ ਮਨ ਨੂੰ ਇਹੀ ਚੰਗਾ ਭਾਉਂਦਾ, ਜਾਂ ਤਾਂ ਉਹ ਘੋੜਾ ਇੱਥੇ ਲੈ ਆਓ, ਜਾਂ ਫਿਰ ਇਹਨੂੰ ਉੱਥੇ ਛੱਡ ਆਓ, ਇਹਨਾਂ ਦੋਹਾਂ ਦੀ ਜੋੜੀ ਬਣੀ ਰਹੇ।
ਸੁਣ ਤੋ ਜੋਧ ਕਹਿ ਲਿਆ ਮਨ ਠਾਨੋ,
ਲਾਗੇ ਜੋਧ ਰਾਏ ਬੈਠਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਜੋਧ ਰਾਏ ਜੀ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਸੁਣਤ ਜੋਧ ਕਹਿ ਲਿਆ ਮਨ ਠਾਨੋ, ਇਹ ਪਹੁੰਚਾਵੋ ਮੁੱਖ ਨਾ ਬਖਾਨੋ।
ਜੋਧ ਰਾਏ ਕਹਿਣ ਲੱਗਾ, ਮਹਾਰਾਜ ਉਹ ਦੂਜਾ ਘੋੜਾ ਵੀ ਇੱਥੇ ਲਿਆਉਣ ਦਾ ਯਤਨ ਕਰੋ, ਇਹ ਵਚਨਾ ਕਹੋ ਕਿ ਇਹਨੂੰ ਉੱਥੇ ਛੱਡ ਆਓ, ਇਹ ਵਚਨਾ ਕਰੋ ਮਹਾਰਾਜ, ਇਹ ਕਹੋ ਕਿ ਉਹ ਦੂਜਾ ਘੋੜਾ ਵੀ ਇੱਥੇ ਲੈ ਆਓ, ਇਹਨਾਂ ਦੀ ਜੋੜੀ ਇੱਥੇ ਗੁਰੂ ਘਰ ਦੇ ਵਿੱਚ ਬਣੇ, ਪਰ ਇਹ ਵਚਨ ਨਾ ਕਰੋ ਕਿ ਇਹ ਘੋੜਾ ਉਸ ਜਗ੍ਹਾ ਤੇ ਵਾਪਸ ਛੱਡ ਆਓ।
ਹੈ ਅਤ ਕਠਿਨ ਹਰਨ ਹੈ ਕੇਰਾ।
ਹਾਲਾਂਕਿ ਮਹਾਰਾਜ ਜੀ ਬੜਾ ਔਖਾ ਕੰਮ ਹੈ ਬਾਦਸ਼ਾਹ ਦੇ ਮਹਿਲ ਦੇ ਵਿਚੋਂ ਉਹਦੀ ਇਹੋ ਜਿਹੀ ਚੌਕਸੀ ਦੇ ਵਿਚੋਂ ਜਿੱਥੇ ਸਾਵਧਾਨੀ ਨਾਲ ਹਜ਼ਾਰਾਂ ਦੀ ਗਿਣਤੀ ਚ ਪਹਿਰੇਦਾਰ ਖੜੇ ਨੇ ਉਹਨਾਂ ਪਹਿਰਾਦਾਰਾਂ ਦੀਆਂ ਅੱਖਾਂ ਦੇ ਥੱਲਿਓਂ ਉਹਨਾਂ ਦੇ ਵੇਖਦਿਆਂ ਘੋੜਾ ਕੱਢ ਕੇ ਲੈ ਆਉਣਾ ਇਹ ਬੜਾ ਮੁਸ਼ਕਲ ਦਾ ਕੰਮ ਸੀ।
ਮੁਸ਼ਕਲ ਤੇ ਮੁਸ਼ਕਲ ਬੋਤੇਰਾ।
ਮਹਾਰਾਜ ਮੁਸ਼ਕਲ ਤੋਂ ਮੁਸ਼ਕਲ ਕੰਮ ਸੀ ਘੋੜੇ ਨੂੰ ਇੱਥੇ ਲੈ ਕੇ ਆਉਣਾ।
ਤੋ ਆਪ ਕੀ ਕਰਨਾ ਪਾਏ ਲਿਆਵੋ ਵਿਦਿਆ ਬੁੱਧ ਉਪਜਾਏ।
ਫਿਰ ਵੀ ਮਹਾਰਾਜ ਤੁਹਾਡੀ ਕਿਰਪਾ ਪ੍ਰਾਪਤ ਕਰਕੇ ਭਾਈ ਵਿਧੀ ਚੰਦ ਜੀ ਬਾਦਸ਼ਾਹ ਦੇ ਮਹਿਲਾਂ ਚੋਂ ਘੋੜਾ ਲੈ ਆਏ ਨੇ ਤੇ ਮੈਨੂੰ ਇਹ ਭਰੋਸਾ ਹੈ ਕਿ ਜੇ ਪਹਿਲਾਂ ਏਡਾ ਵੱਡਾ ਮੁਸ਼ਕਲ ਕੰਮ ਭਾਈ ਵਿਧੀ ਚੰਦ ਜੀ ਕਰਕੇ ਉਥੋਂ ਘੋੜਾ ਪਹਿਲਾਂ ਲੈ ਆਏ ਨੇ ਤੇ ਮੈਨੂੰ ਇਹ ਨਿਸ਼ਚੈ ਕਿ ਤੁਹਾਡੀ ਕਰੁਣਾ ਚਾਹੀਦੀ ਆ, ਭਾਈ ਵਿਧੀ ਚੰਦ ਜੀ ਦੂਜਾ ਘੋੜਾ ਵੀ ਲਿਆ ਸਕਦੇ।
ਹਮਕੋ ਮਹਾ ਚਤਰ ਇਹ ਦਿਖਾ।
ਭਾਈ ਵਿਧੀ ਚੰਦ ਜੀ ਮੈਨੂੰ ਬੜੇ ਚਤਰ ਬੜੇ ਸਿਆਣੇ ਨਜ਼ਰ ਆਏ ਨੇ, ਇਨ੍ਹਾਂ ਜੈਸਾ ਚਤੁਰ ਇਨ੍ਹਾਂ ਜੈਸਾ ਸਿਆਣਾ ਕੋਈ ਵਿਅਕਤੀ ਨਹੀਂ ਹੋਣਾ।
ਪਰ ਨਾ ਜਗ ਮੈਂ ਇਸੀ ਸਰੀਖਾ।
ਇਹਦੇ ਵਰਗਾ ਤਾਂ ਜਗਤ ਚ ਕੋਈ ਦੂਜਾ ਹੋਣਾ ਹੀ ਨਹੀਂ। ਕਿਸੇ ਮਾਂ ਨੇ ਇਹੋ ਜਿਹਾ ਪੁੱਤਰ ਨੀ ਜਣਿਆ ਹੋਣਾ ਜਿਹੋ ਜਿਹਾ ਭਾਈ ਵਿਧੀ ਚੰਦ ਹੈ।
ਪੂਰਬ ਤੇ ਦੂਸਰ ਹੈ ਲਿਆਵਨ ਅਧਿਕ ਕਠਨ ਤੇ ਕਠਨ ਸੋ ਆਵਨ।
ਪਹਿਲਾ ਘੋੜਾ ਤਾਂ ਭਾਈ ਵਿਧੀ ਚੰਦ ਜੀ ਲੈ, ਉਹ ਬੜਾ ਔਖਾ ਕੰਮ ਸੀ, ਪਰ ਮਹਾਰਾਜ ਹੁਣ ਪਹਿਲੇ ਨਾਲੋਂ ਵੀ ਔਖਾ ਹੋ ਗਿਆ ਦੂਜਾ ਘੋੜਾ ਉਥੋਂ ਲੈ ਕੇ ਆਉਣਾ, ਕਿਉਂਕਿ ਪਹਿਲਾ ਘੋੜਾ ਚੋਰੀ ਹੋਣ ਦੇ ਨਾਲ ਦੂਜੇ ਦੀ ਉਹਨਾਂ ਨੇ ਤਕੜਾਈ ਕਰ ਦਿੱਤੀ ਹੋਣੀ ਆ, ਉੱਥੇ ਹੋਰ ਜ਼ਿਆਦਾ ਪਹਿਰਾ ਵਧ ਗਿਆ ਹੋਵੇਗਾ, ਹੋਰ ਚੁਕੰਨੇ ਹੋ ਗਏ ਹੋਣਗੇ। ਪਹਿਲੇ ਘੋੜੇ ਨਾਲੋਂ ਦੂਜਾ ਘੋੜਾ ਲੈ ਕੇ ਆਉਣਾ ਹੋਰ ਜ਼ਿਆਦਾ ਔਖਾ ਹੈ, ਹੋਰ ਜ਼ਿਆਦਾ ਮੁਸ਼ਕਲ ਹੈ, ਕਠਿਨ ਤੋਂ ਕਠਿਨ ਹੈ।
ਤਬੈ ਮੋਹੇ ਨਿਸ਼ਚੈ ਅਸੂਆ ਤੁਮ ਚਿਤ ਕਹੋ ਤਾਂ ਲਿਆਵਤ ਜੁਆ।
ਪਰ ਫਿਰ ਵੀ ਮੇਰੇ ਮਨ ਦੇ ਵਿਚ ਇਹ ਨਿਸ਼ਚਾ ਐਸਾ ਹੋ ਗਿਆ ਕਿ ਹੇ ਛੇਵੇਂ ਪਾਤਸ਼ਾਹ ਜੇ ਤੁਸੀਂ ਚਾਹੋ ਨਾ ਚਿਤ ਵਿਚ ਤੇ ਭਾਈ ਵਿਧੀ ਚੰਦ ਜੀ ਦੂਜਾ ਘੋੜਾ ਵੀ ਲਿਆ ਸਕਦੇ ਨੇ ਜੇ ਤੁਸੀਂ ਚਾਹੋ, ਕਿਉਂਕਿ ਹੋਣਾ ਤਾਂ ਉਹੀ ਹੈ ਨਾ ਹੇ ਛੇਵੇਂ ਪਾਤਸ਼ਾਹ ਜੋ ਤੁਹਾਡੇ ਮਨ ਨੂੰ ਪਾਉਂਦਾ ਹੈ, ਜੋ ਤੁਹਾਡੇ ਮਨ ਦੀ ਮਰਜ਼ੀ ਹੈ ਉਹੀ ਵਰਤਣਾ, ਉਸ ਨੂੰ ਵਰਤਣ ਤੋਂ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਚਾਹੋ ਤੇ ਦੂਜਾ ਘੋੜਾ ਹਾਲਾਂਕਿ ਲਿਆਉਣਾ ਪਹਿਲਾਂ ਨਾਲੋਂ ਵੀ ਔਖਾ ਹੋ ਗਿਆ, ਕਠਿਨ ਹੋ ਗਿਆ, ਪਰ ਭਾਈ ਵਿਧੀ ਚੰਦ ਲਿਆ ਸਕਦੇ ਨੇ ਮਹਾਰਾਜ ਜੇ ਤੁਸੀਂ ਚਾਹੋ।
ਸੁਣ ਵਿਧੀਏ ਕਰ ਜੋਰ ਬਖਾਨਾ ਅਪਰ ਨਰਨ ਕੋ ਕਠਿਨ ਮਾਨਾ।
ਸੁਣ ਕੇ ਲਾਗੇ ਭਾਈ ਵਿਧੀ ਚੰਦ ਬੈਠੇ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ ਹੋਰ ਲੋਕਾਂ ਵਾਸਤੇ ਇਹ ਕੰਮ ਬੜਾ ਔਖਾ, ਹੋਰ ਕਿਸੇ ਵਿਅਕਤੀ ਵਾਸਤੇ ਹੋਰ ਕਿਸੇ ਨਰ ਵਿਅਕਤੀ ਵਾਸਤੇ ਇਹ ਕੰਮ ਬੜਾ ਕਠਿਨ ਹੈ।
ਰੰਗ ਸ਼ਾਹ ਕੇ ਹੱਥ ਤਕੜਾਏ।
ਮਹਾਰਾਜ ਬਾਦਸ਼ਾਹ ਸ਼ਾਹਜਹਾਨ ਦੇ ਘੋੜੇ ਬੜੀ ਅੱਤ ਦੀ ਤਕੜਾਈ ਦੇ ਵਿਚ ਪਹਿਰੇ ਦੇ ਵਿਚ ਰਹਿੰਦੇ ਨੇ, ਜਿੱਥੇ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਪਹਿਰੇਦਾਰ ਖੜੇ ਰਹਿੰਦੇ ਨੇ।
ਸੁਪੱਟ ਹਜ਼ਾਰੋਂ ਸਦਾ ਸਹਾਏ।
ਹਜ਼ਾਰਾਂ ਦੀ ਗਿਣਤੀ ਚ ਸੁਪੱਟ ਉਥੇ ਇਨ੍ਹਾਂ ਘੋੜਿਆਂ ਦੀ ਸਹਾਇਤਾ ਵਿਚ ਖੜੇ ਨੇ, ਉਥੇ ਪਹਿਰੇ ਤੇ ਖਲੋਤੇ ਰਹਿੰਦੇ ਨੇ, ਇੱਕ ਜਾਂਦਾ ਤੇ ਦੂਜਾ ਉਹਦੀ ਜਗ੍ਹਾ ਤੇ ਨਾਲ ਨਾਲ ਆ ਕੇ ਖਲੋ ਜਾਂਦਾ।
ਔਰ ਦੁਰਗ ਮੈਂ ਘੋੜਾ ਖੜਿਓ।
ਮਹਾਰਾਜ ਉਹ ਘੋੜਾ ਕਿਲੇ ਦੇ ਵਿਚ ਖੜਾ, ਜੇ ਬਾਹਰ ਹੋਵੇ ਕਿਤੇ ਕਨਾਤ ਦੇ ਵਿਚ ਜਾਂ ਤੰਬੂ ਦੇ ਵਿਚ ਮੈਦਾਨ ਦੇ ਵਿਚ ਹੋਵੇ ਤੇ ਲਿਆਣਾ ਸੌਖਾ ਹੈ, ਪਰ ਉਹ ਘੋੜਾ ਜਿਹੜਾ ਦੂਜਾ ਘੋੜਾ ਹੈ ਮਹਾਰਾਜ ਉਹ ਇਸ ਵੇਲੇ ਕਿਲੇ ਦੇ ਅੰਦਰ ਖੜਾ, ਉਥੋਂ ਘੋੜਾ ਲੈ ਕੇ ਆਉਣਾ ਔਖਾ।
ਅਦਕ ਸਬਨ ਸਾਵਧਾਨੀ ਕਰਿਓ।
ਉਹਨਾਂ ਨੇ ਹੋਰ ਜ਼ਿਆਦਾ ਸਾਵਧਾਨੀ ਕਰ ਦਿੱਤੀ ਹੋਣੀ ਪਹਿਲਾਂ ਘੋੜਾ ਲਿਆਉਣ ਕਰਕੇ, ਦੂਜੇ ਦੀ ਹੋਰ ਸਾਵਧਾਨੀ ਹੋਰ ਜ਼ਿਆਦਾ ਤਕੜਾਈ ਕਰ ਦਿੱਤੀ ਹੋਵੇਗੀ।
ਗੁਰ ਪ੍ਰਤਾਪ ਤੇ ਮੈਂ ਨਹਿ ਜਾਨੋ ਲਿਹੋ ਦੁਰਗ ਤੇ ਮੈਂ ਹਰ ਆਨੋ।
ਪਰ ਸਤਿਗੁਰੂ ਜੀ ਏਡਾ ਔਖਾ ਕੰਮ ਹੈ ਜਿਹੜਾ, ਸਤਿਗੁਰੂ ਜੀ ਤੁਹਾਡੇ ਪ੍ਰਤਾਪ ਕਰਕੇ ਮੈਨੂੰ ਔਖਾ ਨਹੀਂ ਸਮਝਦਾ, ਇਹ ਤਾਂ ਇੱਟਾਂ ਦਾ ਚੂਨੇ ਦਾ ਬਣਿਆ ਹੋਇਆ ਕਿਲਾ ਹੈ, महाराज तुहाडा प्रताप चाहिदा, मैं तां लोहे दे किले विचों भी दूजा घोड़ा लै आवां। महाराज मैं तां लोहे दे किले दे विचों भी घोड़ा हर के लै आवां।
प्रथम सबन की अस मत मारे।
महाराज पहला भी वेखो सारियां दी एहो जी मत आप जी ने कृपा करके मार दिती, किसे नूं समझ नहीं पई, सारियां दी मत दे उत्ते तुसी पड़दा पा दिता।
लखी न किनू छल कृत मारी।
एहो जी किरत मैं छल वाली करके आया हां, उन्हां कोलों किसे कोलों भी मेरा छल जाणिया नहीं गया। जिहो जिहा छल मैं करके आया, ऐसा छल कोई नहीं जान सकिया।
सुनो प्रभु क्यों देबो घोड़ा, आन मिलावो मैं इस जोड़ा।
प्रभु जी ए आप जी क्यों कहंदे हो भी ये घोड़ा सी उत्थे छड आईए? महाराज इनू उत्थे नहीं छड के आना, तुहाडी कृपा चाहीदी आ, ओह घोड़ा भी इत्थे लिया के मैं मिला सकदा, तुहाडी दया चाहीदी है। ओ दूजा घोड़ा जिहड़ा उत्थे रह गया ओनू भी इत्थे लिया के इनू मिला के मैं इन्हां दा जोड़ कर सकदा, इन्हां दी जोड़ी बना सकदा हां।
आयुध पानी जे पट लख।
हालांकि महाराज उत्थे शस्त्र धारी लखां दी गिणती विच सूरमे हन।
ओए सावधान बना सब राखे।
सावधान हो के सारे पहरे ते खलोते पहरा रख रहे हन।
ऐसी करो बंचना तिनके।
महाराज एहो जी बंचना करांगा मैं उन्हां दे, एहो जे तरीके नाल मैं उन्हां सारे सिपाहियां नूं ठगांगा।
क्यों तो लियावो अगर नैन के।
महाराज तुहाडी कृपा चाहीदी है, पहला घोड़ा तां मैं रात दे हनेरे च लै के आया, तुहाडी दया चाहीदी है, दूजा घोड़ा मैं बादशाह दी अखां दे सामने उन्हां हजारां सिपाहियां दी अखां दे सामने दिन दे चानणे च कढ के लियावांगा। वेखो किन्ना हौसला भाई बिधी चंद दा। महाराज पहला घोड़ा तां रात दे अंधेरे च लियाया ना, किसे नूं पता नहीं लगा, दूजा घोड़ा तुहाडी दया चाहीदी है साहिब जी, दिन दे चानणे विच उहनां दे वेखदे अखां दे सामने चानणे दे विच उह घोड़ा लै के आवांगा, इहो जिहा तरीके नाल उहनां नूं ठगांगा।
प्रभु जी आग्या दिओ सिदामो, लियाए तुरत आए दर्शन पावो।
हे प्रभु जी मैनू आग्या दियो, रहमत करके मैनू आग्या बख्शो, तां जो मैं वापस जावां लाहौर जावां, और लाहौर जाके तुरत फुरत दूजा घोड़ा भी लिया के आप जी दे दर्शन प्राप्त करां।
मुख मुस्कावत कयो गुसाए, गमनो बिदिया गुरु सहाय।
गुरु हरगोबिंद साहब जी मुस्कुरा पाए, भाई बिधी चंद की बहादरी दलेरी वेख के मुस्कुरा पाए, ते मुस्कुरा के साहब सच्चे पातशाह जी महाराज जी कहते, भाई बिधी चंद जी जाओ, गुरु नानक साहब तुहाडी सहायता करनगे, गुरु नानक साहब तुहाडे सहाई होणगे, जाओ गुरु तुहाडे अंग संग है।
घर कारज तुरनी आवो।
जाओ छेती नाले कारज करके, जिन्ना छेती हो सके कम करके आओ।
बहुर जंग कर तुरक छपावो।
ये कम तो बाद बादशाह दियां फौजां नाल अपना जंग होना है, ते जंग करके फिर आपां तुरकां नूं खपाउणा, तुरकां दा नाश करना है।
हुण उठियो पग पंकज हाथ।
सतगुरां दे वचन सुन के भाई बिधी चंद जी उठे, उठ के महाराज गुरु हरगोबिंद साहब दे पवित्र चरणां नूं अपने हथां नाल स्पर्श करके छूया है।
घर घर प्रिया और ते कियो मात।
बड़े प्यार नाल सतगुरां दे चरणां दे उत्ते मत्था टेकिया, महाराज जी दे चरणां दे उत्ते नमस्कार कीती है।
अति उत्साह
अपने मन च धारण करके भाई बिधी चंद जी लाहौर नू चले हन।
अद्भुत कौतक करन महाना।
अद्भुत कौतक करन वास्ते, हैरान कर देन वाला कौतक करन वास्ते भाई साहब भाई बिधी चंद जी ने चाला पाया है।
प्रथम कृत अनुमान समाना, अधिक करन को अबैपियाना।
पहला भी हनुमान दे समान काम करके आए ने, हनुमान तो एक बारी गया सी ना लंका च, ते उहदा किन्ना सत्कार ਪਰ ਬਾਬਾ ਬਿਧੀ ਚੰਦ ਜੀ ਹਨੂੰਮਾਨ ਨਾਲੋਂ ਵੀ ਸਰਵੋਤਮ ਨੇ। ਪਹਿਲਾਂ ਜਾਏ ਨੇ ਕਿਲੇ ਦੇ ਵਿੱਚੋਂ ਘੋੜਾ ਇੱਕ ਕੱਢ ਕੇ ਲਾਏ, ਹੁਣ ਦੁਬਾਰਾ ਫੇਰ ਉੱਥੇ ਚੱਲੇ ਨੇ। ਕਹਿੰਦੇ ਇਹੋ ਜੀ ਮਹਾਨ ਕਿਰਤ ਕਰਨ ਵਾਸਤੇ ਭਾਈ ਬਿਧੀ ਚੰਦ ਜੀ ਨੇ ਪ੍ਰਸਥਾਨ ਕੀਤਾ ਹੈ।
ਜਬ ਬੰਦਨ ਕਰ ਚੁੱਕੇ ਅਗਾਰੇ,
ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਵੰਦਨਾ ਕਰਕੇ ਜਦੋਂ ਬਾਬਾ ਬਿਧੀ ਚੰਦ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਝੁਕੇ ਹਨ,
ਥਾਪੀ ਦੀਨ ਗੁਰੂ ਬਲ ਭਾਰੇ,
ਭਾਰੀ ਬਲ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਜੀ ਦੀ ਪਿੱਠ ਤੇ ਥਾਪੜਾ ਦਿੱਤਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਜੀ ਦੀ ਪਿੱਠ ਦੇ ਉੱਤੇ ਥਾਪੀ ਦਿੱਤੀ ਹੈ।
ਜਿਮ ਜਿਸ ਚਹਿ ਕਰੇ ਗੋ ਸੋ,
ਥਾਪੀ ਦੇ ਕੇ ਮਹਾਰਾਜ ਜੀ ਨੇ ਵਰ ਦਿੱਤਾ, ਵਰ ਗੁਰ ਥਾਪੀ ਦਿੱਤੀ ਕੰਡ ਜੀਓ। ਸਤਿਗੁਰਾਂ ਨੇ ਜਦੋਂ ਥਾਪੀ ਦਿੱਤੀ, ਥਾਪੀ ਦੇ ਕੇ ਵਰ ਦਿੱਤਾ, ਆਖਿਆ ਜਾਓ ਭਾਈ ਬਿਧੀ ਚੰਦ ਜੀ, ਜੋ ਤੁਸੀਂ ਚਾਹੋਗੇ ਉਹੀ ਕੁਝ ਹੋ ਜਾਏਗਾ।
ਤੋ ਕਿਰਤ ਤੋ ਅਟਕਾਏ ਨਾ ਕੋ,
ਤੇਰੇ ਕੀਤੇ ਹੋਏ ਕੰਮ ਨੂੰ ਕੋਈ ਅਟਕਾ ਨਹੀਂ ਸਕੇਗਾ, ਤੇਰੇ ਕੰਮ ਦੇ ਵਿੱਚ ਕੋਈ ਆ ਕੇ ਰੁਕਾਵਟ ਨਹੀਂ ਪਾਏਗਾ।
ਤੋ ਬੁੱਧ ਸਭ ਕੇ ਉਪਰ ਛਾਵੇ,
ਭਾਈ ਬਿਧੀ ਚੰਦ ਜੀ ਤੁਹਾਡੀ ਬੁੱਧੀ ਦਾ ਪ੍ਰਤਾਪ, ਤੁਹਾਡੀ ਬੁੱਧੀ ਦੀ ਚਲਾਕੀ ਤੇ ਚਤਰਾਈ ਸਾਰਿਆਂ ਤੇ ਛਾ ਜਾਏਗੀ, ਤੁਹਾਡੀ ਬੁੱਧੀ ਦੇ ਸਮਾਨ ਕਿਸੇ ਦੀ ਬੁੱਧ ਨਹੀਂ ਹੋਵੇਗੀ।
ਨਰ ਬਪਰੇ ਸੁਰ ਨੇ ਲਖ ਪਾਵੇ,
ਇਹ ਆਮ ਨਰ ਬਪਚਾਰੇ ਕੀ ਨੇ, ਦੇਵਤੇ ਵੀ ਤੁਹਾਡੀ ਬੁੱਧੀ ਦੇ ਅੰਦਰ ਜਿਹੜੀ ਛੁਪੀ ਹੋਈ ਗੱਲ ਹੈ ਉਹਨੂੰ ਜਾਣ ਨਹੀਂ ਸਕਣਗੇ। ਇਹ ਨਰ ਤਾਂ ਵਿਚਾਰੇ ਕੁਝ ਨਹੀਂ ਲਾਹੌਰ ਦੇ ਰਹਿਣ ਵਾਲੇ, ਦੇਵਤੇ ਵੀ ਤੁਹਾਡੀ ਬੁੱਧੀ ਦੇ ਪ੍ਰਭਾਵ ਨੂੰ ਸਮਝ ਨਹੀਂ ਸਕਣਗੇ, ਉਹ ਵੀ ਤੁਹਾਡੇ ਬੁੱਧੀ ਦੇ ਅੰਦਰ ਕੀ ਚੱਲ ਰਿਹਾ ਨਹੀਂ ਜਾਣ ਸਕਣਗੇ।
ਲੇ ਬਰਲਾ ਪੁਰ ਮਾਰਗ ਧਰਿਓ,
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਦਿੱਤਾ। ਭਾਈ ਬਿਧੀ ਚੰਦ ਨਾਲ ਸਤਿਗੁਰਾਂ ਦਾ ਬੜਾ ਹੀ ਪਿਆਰ ਸੀ, ਬਹੁਤ ਜ਼ਿਆਦਾ ਹਿੱਤ। ਆ ਪਰਸੋਂ ਦਾਸ ਸੁਰ ਸਿੰਘ ਜਾ ਕੇ ਆਇਆ, ਭਾਈ ਬਿਧੀ ਚੰਦ ਜੀ ਦਾ ਪਰਿਵਾਰ ਹੈ ਉੱਥੇ। ਗੱਲ ਬਾਬਾ ਬਿਧੀ ਚੰਦ ਜੀ ਸੰਪਰਦਾਏ ਜੋ ਭਾਈ ਬਿਧੀ ਚੰਦ ਜੀ ਦੇ ਅੰਸ਼ ਵੰਸ਼ ਵਿੱਚੋਂ ਹਨ, ਇਸ ਵੇਲੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਜੀ ਹਨ। ਉੱਥੇ ਬਖਸ਼ਿਸ਼ਾਂ ਪਈਆਂ ਨੇ ਭਾਈ ਬਿਧੀ ਚੰਦ ਜੀ ਦੀਆਂ, ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ੀਆਂ। ਬਾਬਾ ਲਾਲ ਚੰਦ ਜੀ ਜੋ ਭਾਈ ਬਿਧੀ ਚੰਦ ਜੀ ਦੇ ਸਾਹਿਬਜ਼ਾਦੇ ਸਨ, ਉਹਨਾਂ ਦੇ ਸ੍ਰੀ ਸਾਹਿਬ, ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬੜਾ ਸੁੰਦਰ ਜਿਹੜਾ ਭਾਈ ਬਿਧੀ ਚੰਦ ਨੇ ਆਪਣੇ ਹੱਥਾਂ ਨਾਲ ਲਿਖਿਆ, ਬਿਲਾਵਲ ਰਾਗ ਤੱਕ ਉਹ ਸਰੂਪ ਦੇ ਵੀ ਦਰਸ਼ਨ ਕੀਤੇ ਉੱਥੇ ਮੌਜੂਦ ਹੈ। ਸ੍ਰੀ ਸਾਹਿਬਾਂ ਪਈਆਂ, ਸ਼ਸਤਰ ਪਏ ਨੇ, ਫਿਰ ਉਹ ਤਸਵੀਰਾਂ ਜਿਹੜੀਆਂ ਭਾਈ ਬਿਧੀ ਚੰਦ ਜੀ ਹੋਣਾ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀਆਂ ਬਣਵਾਈਆਂ ਸਨ, ਉਹ ਤਸਵੀਰਾਂ ਵੀ ਉੱਥੇ ਮੌਜੂਦ। ਅੱਜ ਵੀ ਉਹ ਬਖਸ਼ਿਸ਼ਾਂ ਉੱਥੇ ਭਾਈ ਬਿਧੀ ਚੰਦ ਜੀ ਤੇ ਕੀਤੀਆਂ ਹੋਈਆਂ ਵਰਤ ਰਹੀਆਂ ਨੇ। ਸੋ ਕਹਿਣ ਤੋਂ ਭਾਵ ਭਾਈ ਬਿਧੀ ਚੰਦ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ। ਵਰ ਦੇ ਕੇ ਟੋਰਿਆ, ਸਤਿਗੁਰਾਂ ਕੋਲੋਂ ਇਹ ਵਰ ਲੈ ਕੇ, ਇਹ ਵਰ ਪ੍ਰਾਪਤ ਕਰਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਲਾਹੌਰ ਨੂੰ ਚਾਲਾ ਪਾਇਆ ਹੈ।
ਔਰ ਨਿਸ਼ੰਕ ਕਿਸ ਤਰਾਸ ਨਾ ਧਰਿਓ,
ਨਿਸ਼ੰਕ ਹੋ ਕੇ ਮਨ ਚ ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਕੀਤੀ, ਸੋਚਿਆ ਨਹੀਂ ਉੱਥੇ ਕਿਵੇਂ ਜਾਵਾਂਗਾ, ਉੱਥੇ ਮੈਨੂੰ ਕੋਈ ਪਛਾਣ ਨਾ ਲਵੇ, ਪਹਿਲਾਂ ਵੀ ਗਿਆ ਸੀ ਕਸੇਰਾ ਬਣ ਕੇ, ਕਿਲੇ ਵਿੱਚ ਕਿਵੇਂ ਪਹੁੰਚਾਂਗਾ, ਕੋਈ ਸੋਚ ਨਹੀਂ ਸੋਚੀ। ਇੱਕੋ ਨਿਸ਼ਚਾ ਕਰਕੇ ਟੋਰ ਪਏ ਕਿ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ, ਜਿਹਦਾ ਕਾਰਜ ਆ ਉਹਨੇ ਆਪ ਕਰਨਾ, ਮੈਂ ਕੀਆਂ ਵਿੱਚ ਕਰਨ ਵਾਲਾ, ਆਪੇ ਵਿਧੀ ਬਣਾਉਣਗੇ ਸਤਿਗੁਰੂ। ਇਹ ਭਰੋਸਾ ਰੱਖ ਕੇ, ਨਿਸ਼ੰਕ ਹੋ ਕੇ, ਸਭ ਸ਼ੰਕਾਵਾਂ ਦਾ ਤਿਆਗ ਕਰਕੇ, ਡਰ ਦਾ ਤਿਆਗ ਕਰਕੇ, ਨਿਰਭਉ ਹੋਏ ਭਾਈ ਬਿਧੀ ਚੰਦ ਜੀ ਲਾਹੌਰ ਨੂੰ ਚੱਲ ਪਏ।
ਜਿਸ ਪਿੱਛੇ ਸ੍ਰੀ ਸਤਿਗੁਰ ਰਹੇ,
ਭਾਈ ਬਿਧੀ ਚੰਦ ਜੀ ਚਲੇ ਗਏ, ਉਹਨਾਂ ਦੇ ਜਾਣ ਤੋਂ ਬਾਅਦ ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇੱਥੇ ਹੀ ਮਾਲਵੇ ਦੇ ਇਲਾਕੇ ਚ ਭਾਈ ਰੂਪ ਚੰਦ ਜੀ ਦੇ ਗ੍ਰਹਿ ਵਿਖੇ, ਰੂਪਾ ਗ੍ਰਾਮ ਜੋ ਹੈ ਰੂਪਾ ਭਾਈ ਕਾ, ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡੇਰਾ ਕੀਤਾ ਹੋਇਆ।
ਯੋਧਾ ਜੋਧ ਬਿਨੈ ਬਚ ਕਹੇ,
ਜੋਧ ਰਾਏ ਜਿਹੜਾ ਬੜਾ ਯੋਧਾ ਸੀ, ਬੜਾ ਬਹਾਦਰ ਸੀ, ਦਲੇਰ ਸੀ, ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਡੇਰਾ ਪਰਿਓ ਪਿਓ ਚਿਰ ਕਾਲਾ, ਮੂਰਖਾ ਮਨਾਰੀ ਦੇ ਵਿਸਾਲਾ।
ਜੋਧ ਰਾਏ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇੱਥੇ ਡੇਰਾ ਕੀਤੇ, ਆਪ ਜੀ ਨੂੰ ਬਹੁਤ ਸਮਾਂ ਹੋ ਗਿਆ, ਇੱਥੇ ਨਗਰ ਵਿਚ ਰਹਿੰਦੇ ਆ ਕਾਫੀ ਸਮਾਂ ਹੋ ਗਿਆ, ਤੇ ਗਰੀਬ ਨਵਾਜ ਮੇਰੇ ਮਨ ਦੀ ਹੁਣ ਕਾਮਨਾ ਹੈ, ਮੇਰੇ ਮਨ ਦੀ ਇੱਛਾ ਹੈ, ਆਪ ਦਇਆ ਨਿਧੋ ਆਪਣੇ ਸੇਵਕਾਂ ਦਾਸਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਜੇ, ਮਹਾਰਾਜ ਮੇਰੇ ਮਨ ਦੀ ਕਾਮਨਾ ਵੀ ਪੂਰੀ ਕਰੋ।
ਜੀਨ ਕੋ ਇਸ ਥਲ ਤੇ ਪੁਰ ਹੈ, ਤੈ ਤੁਮਰੇ ਸੇਵਕ ਕੋ ਘਰ ਹੈ।
ਮਹਾਰਾਜ ਜਿੱਥੇ ਆਪ ਜੀ ਇਸ ਵੇਲੇ ਬੈਠੇ ਹੋ, ਇੱਥੋਂ ਤਕਰੀਬਨ 3 ਕੋਹ ਦੀ ਵਾਟ ਤੇ ਆਪ ਜੀ ਦੇ ਸੇਵਾਦਾਰ ਦਾ ਘਰ ਹੈ, ਕਾਂਗੜ ਨਗਰ, ਜਿੱਥੇ ਨੂੰ ਜੋਧ ਰਾਜਾ ਰਾਜਾ ਸੀ ਨਾ ਕਾਂਗੜ ਨਗਰ ਦਾ। ਕਹਿਣ ਲੱਗਾ ਮਹਾਰਾਜ ਇੱਥੋਂ 3 ਕੋਹ ਤੇ ਦਾਸ ਦਾ ਨਗਰ ਹੈ, ਉੱਥੇ ਆਪ ਜੀ ਦੇ ਸੇਵਾਦਾਰ ਜੋਧ ਰਾਏ ਦਾ ਘਰ ਹੈ।
ਕਰਨਾ ਕਰੋ ਚਰਨ ਨਿਜ ਪਾਵੋ, ਪਾਵਨ ਹੋਏ ਮੋਏ ਮਨ ਭਾਵੋ।
ਕਰਨਾ ਕਰੋ ਦਇਆ ਕਰੋ ਸਾਹਿਬ ਸੱਚੇ ਪਾਤਸ਼ਾਹ ਜੀ, ਮੇਰੇ ਮਨ ਦੀ ਭਾਵਨਾ ਕਿ ਤੁਸੀਂ ਮੇਰੇ ਘਰ ਦੇ ਵਿਚ ਆਪਣੇ ਸੇਵਕ ਦੇ ਘਰ ਚ ਚੱਲ ਕੇ ਚਰਨ ਪਾਓ, ਔਰ ਆਪਣੇ ਚਰਨ ਪਾ ਕੇ ਉਸ ਘਰ ਨੂੰ ਥਾਂ ਨੂੰ ਪਵਿੱਤਰ ਕਰੋ, ਇਹ ਮੇਰੇ ਮਨ ਨੂੰ ਭਾਉਂਦਾ ਹੈ।
ਦਾਸ ਕੋ ਚੱਲ ਵਡਿਆਈ,
ਮਹਾਰਾਜ ਕਿਰਪਾ ਕਰੋ ਆਪਣੇ ਇਸ ਦਾਸ ਨੂੰ ਵਡਿਆਈ ਬਖਸ਼ੋ, ਆਪ ਜੀ ਚੱਲੋ ਤੇ ਚੱਲ ਕੇ ਆਪਣੇ ਇਸ ਦਾਸ ਨੂੰ ਸੇਵਕ ਨੂੰ ਵਡਿਆਈ ਬਖਸ਼ੋ।
ਕਹਾ ਕਰੋ ਕੁਛ ਦਿਵਸ ਬਿਤਾਏ,
ਮਹਾਰਾਜ ਆਪ ਜੀ ਚੱਲੋ ਚੱਲ ਕੇ ਉੱਥੇ ਚੱਲ ਕੇ ਨਿਵਾਸ ਕਰਕੇ ਕੁਝ ਦਿਨ ਟਿਕਾਣਾ ਕਰਕੇ ਨਿਵਾਸ ਕਰੋ।
ਆਗੇ ਕਹਿ ਤੇਰੇ ਹੋ ਬੋ ਬਾਰੇ,
ਮਹਾਰਾਜ ਪਹਿਲਾਂ ਮੈਂ ਬੜੀ ਵੇਰੀ ਆਪ ਜੀ ਨੂੰ ਕਹਿੰਦਾ ਰਿਹਾ, ਕਈ ਦਿਨ ਹੋ ਗਏ, ਕਈ ਵਾਰ ਭਾਈ ਜੋਧ ਰਾਏ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰਕੇ ਦਾਸ ਦੇ ਘਰ ਚਰਨ ਪਾਓ, ਦਾਸ ਦੇ ਘਰ ਨੂੰ ਪਵਿੱਤਰ ਕਰੋ, ਪਾਵਨ ਕਰੋ। ਮਹਾਰਾਜ ਪਹਿਲਾਂ ਵੀ ਮੈਂ ਆਪ ਜੀ ਨੂੰ ਕਈ ਵਾਰ ਬੇਨਤੀ ਕੀਤੀ ਹੈ।
ਇੱਕ ਭਾਓ ਬੋ ਕੀਨ ਸਤਿਆਰੇ,
ਤੋ ਭਾਈ ਜੋਧ ਰਾਏ ਦੀਆਂ ਬੇਨਤੀਆਂ ਸੁਣ ਕੇ ਪਹਿਲਾਂ ਵੀ ਉਹਨਾਂ ਕਈ ਵਾਰ ਕਿਹਾ ਸੀ, ਅੱਜ ਵੀ ਇਹਨਾਂ ਦੀ ਬੇਨਤੀ ਸੁਣ ਕੇ, ਇਹਨਾਂ ਦੀ ਭਾਵਨਾ, ਇਹਨਾਂ ਦਾ ਪ੍ਰੇਮ ਵੇਖ ਕੇ ਜੋਧ ਰਾਏ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਿਆਰੀ ਕੀਤੀ।
ਸਾਧੂ ਰੂਪ ਚੰਦ ਸਭ ਜਾਣੇ,
ਭਾਈ ਸਾਧੂ ਤੇ ਭਾਈ ਰੂਪ ਚੰਦ ਨੂੰ, ਪਿਓ ਪੁੱਤਰ ਦੋਵਾਂ ਨੂੰ ਪਤਾ ਲੱਗਾ ਵੀ ਸਤਿਗੁਰਾਂ ਨੇ ਸਾਡੇ ਨਗਰ ਤੋਂ ਚੱਲਣ ਦੀ ਤਿਆਰੀ ਕਰ ਲਈ, ਜੋਧ ਰਾਏ ਦੇ ਨਾਲ ਸਤਿਗੁਰੂ ਜੀ ਜਾ ਰਹੇ ਨੇ, ਤੋ ਭਾਈ ਸਾਧੂ ਤੇ ਭਾਈ ਰੂਪ ਚੰਦ ਜੀ ਨੇ ਜਾਣ ਲਿਆ।
ਆਏ ਜੋਰ ਕਰ ਬਿਨਾ ਬਖਾਨੀ,
ਭਾਈ ਸਾਧੂ ਤੇ ਉਹਨਾਂ ਦਾ ਸਪੁੱਤਰ ਭਾਈ ਰੂਪ ਚੰਦ ਦੋਵੇਂ ਆ ਗਏ, ਦੋਵਾਂ ਨੇ ਆ ਕੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਹਮ ਵੀ ਰਾਵਰ ਸਾਥ ਸਿਧਰ ਹੈ,
ਮਹਾਰਾਜ ਜੇ ਤੁਸੀਂ ਚੱਲੇ ਹੋ ਤੇ ਕਿਰਪਾ ਕਰੋ ਫਿਰ ਸਾਨੂੰ ਵੀ ਨਾਲ ਲੈ ਚੱਲੋ, ਅਸੀਂ ਵੀ ਤੁਹਾਡੇ ਨਾਲ ਚੱਲਾਂਗੇ।
ਗਨ ਸੇਵਕ ਸਮ ਸੇਵਾ ਕਰੈ,
ਜਿਵੇਂ ਤੁਹਾਡੇ ਹੋਰ ਸੇਵਾਦਾਰ ਤੁਹਾਡੀ ਸੇਵਾ ਕਰਦੇ ਨੇ ਨਾਲ ਰਹਿ ਕੇ, ਅਸੀਂ ਵੀ ਸੇਵਕ ਬਣ ਕੇ ਦਾਸ ਬਣ ਕੇ ਮਹਾਰਾਜ ਜੀ ਤੁਹਾਡੇ ਨਾਲ ਰਹਿ ਕੇ, ਤੁਹਾਡੇ ਚਰਨਾਂ ਚ ਰਹਿ ਕੇ ਤੁਹਾਡੀ ਸੇਵਾ ਕਰਾਂਗੇ।
ਦਰਸ਼ਨ ਕਰਤੇ ਰਹਿ ਆਨੰਦ,
ਨਾਲੇ ਮਹਾਰਾਜ ਸਾਨੂੰ ਤੁਹਾਡੇ ਦਰਸ਼ਨਾਂ ਦੀ ਭੁੱਖ ਹੈ, ਤੁਹਾਡੇ ਨਾਲ ਰਹਿ ਕੇ ਜਿੱਥੇ ਸੇਵਾ ਕਰਾਂਗੇ ਤੁਹਾਡੀ, ਉੱਥੇ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਸਾਡੇ ਅੰਦਰ ਆਨੰਦ ਬਣਿਆ ਰਹੇਗਾ।
ਜਨਮ ਨਾਲ ਸਫਲ ਬਿਲੰਦ,
ਸਾਡਾ ਜਿਹੜਾ ਆ ਮਨੁੱਖੀ ਜਮ ਹੈ ਤੁਹਾਡੇ ਦਰਸ਼ਨ ਕਰਦਿਆਂ ਸਫਲ ਹੋ ਜਾਏਗਾ, ਤੁਹਾਡੀ ਸੇਵਾ ਕਰਦਿਆਂ ਦਰਸ਼ਨ ਕਰਦਿਆਂ ਸਾਡਾ ਇਹ ਜਨਮ ਸਫਲ ਹੋ ਜਾਏਗਾ।
ਵਿਚਰਨ ਨੈ ਮਨ ਪਾਏ ਹਮਾਰੇ, ਰਾਵਰ ਸੰਗ ਸਦਾ ਸੁਖ ਭਾਰੇ,
ਮਹਾਰਾਜ ਤੁਹਾਡੇ ਨਾਲੋਂ ਵਿਛੜਨਾ ਸਾਡੇ ਮਨ ਨੂੰ ਨਹੀਂ ਪਾਉਂਦਾ, ਤੁਹਾਡੇ ਤੋਂ ਵਿਛੜ ਕੇ ਅਸੀਂ ਰਹਿ ਨਹੀਂ ਸਕਦੇ ਸਤਿਗੁਰੂ, ਤੁਹਾਡੇ ਨਾਲ ਪਿਆ ਹੋਇਆ ਵਿਛੋੜਾ ਸਾਡੇ ਮਨ ਨੂੰ ਨਹੀਂ ਪਾਉਂਦਾ, ਕਿਉਂਕਿ ਤੁਹਾਡੇ ਨਾਲ ਰਹਿ ਕੇ ਸਾਨੂੰ ਸਦਾ ਭਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਤੁਹਾਡੇ ਤੋਂ ਵਿਛੜ ਕੇ ਸਾਡੇ ਮਨ ਨੂੰ ਪਾਉਂਦਾ ਨਹੀਂ।
ਸ੍ਰੀ ਸਤਿਗੁਰ ਕੈ ਧੀਰਜ ਦੀਨਾ,
ਭਾਈ ਸਾਧੂ ਤੇ ਭਾਈ ਰੂਪ ਚੰਦ ਦੀ ਇਹ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ, ਸੁਣ ਕੇ ਮਹਾਰਾਜ 6ਵੇਂ ਪਾਤਸ਼ਾਹ ਨੇ ਇਹਨਾਂ ਦੋਵਾਂ ਨੂੰ ਪਿਓ ਪੁੱਤਰ ਨੂੰ ਧੀਰਗ ਦਿੱਤਾ।
ਮੇਰੋ ਸੰਗ ਸਦਾ ਤੁਮ ਲੀਨਾ,
ਮਹਾਰਾਜ ਜੀ ਕਹਿਣ ਲੱਗੇ ਭਾਈ ਸਾਧੂ ਰੂਪ ਚੰਦ ਜੀ, ਅਸੀਂ ਤੁਹਾਡੇ ਤੋਂ ਵਿਛੜਾਂਗੇ ਨੀ, ਸਦਾ ਹੀ ਤੁਹਾਡੇ ਨਾਲ ਰਹਾਂਗੇ, ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਆ, ਤੁਸੀਂ ਸਦਾ ਹੀ ਮੇਰੇ ਸੰਗ ਹੋ, ਤੁਸੀਂ ਸਦਾ ਹੀ ਮੇਰੇ ਨਾਲ ਹੋ।
ਅਬ ਤੁਮ ਕਹੋ ਮਾਨਪੁਰ ਵਸੂ,
ਤੁਸੀਂ ਸਾਡਾ ਕਹਿਣਾ ਮੰਨ ਕੇ ਇਸ ਨਗਰ ਵਿਚ ਹੀ ਵਸੋ। ਇਹ ਤੁਹਾਡਾ ਨਗਰ ਹੈ, ਤੁਸੀਂ ਵਸਾਇਆ ਤੇ ਇਸ ਨਗਰ ਦੇ ਵਿਚ ਹੀ ਹੁਣ ਤੁਸੀਂ ਨਿਵਾਸ ਕਰੋ।
ਕਰੋ ਦੇਗ ਨਿਤ ਜਗਤ ਪ੍ਰਕਾਸ਼ੋ,
ਇੱਥੇ ਲੰਗਰ ਚਲਾਓ। ਗੁਰੂ ਸਾਹਿਬ ਦੇ ਬਚਨ ਨਾਲ ਭਾਈ ਰੂਪ ਚੰਦ ਨੇ ਲੰਗਰ ਸ਼ੁਰੂ ਕਰ ਦਿੱਤਾ ਸੀ ਪਹਿਲਾਂ ਹੀ ਜਦੋਂ ਨਗਰ ਵਸਾਇਆ ਸੀ। ਮਹਾਰਾਜ ਕਹਿੰਦੇ ਇੱਥੇ ਰਹਿ ਕੇ ਤੁਸੀਂ ਲੰਗਰ ਦੀ ਦੇਗ ਦੀ ਮਰਿਆਦਾ ਚਲਾਉਂਦੇ ਰਹੋ, ਤੁਹਾਡਾ ਨਾਮ ਸਾਰੇ ਜਗਤ ਵਿਚ ਪ੍ਰਕਾਸ਼ਿਤ ਹੋਵੇਗਾ।
ਕਹੋ ਤੁਮਾਰੋ ਹੋਵੇ ਸਾਚਾ,
ਜੋ ਤੁਸੀਂ ਕਹੋਗੇ ਭਾਈ ਰੂਪ ਚੰਦ ਜੀ, ਤੁਹਾਡੀ ਰਚਨਾ ਤੋਂ ਕਿਹਾ ਹੋਇਆ ਹਰ ਇੱਕ ਬਚਨ ਸੱਚ ਹੋਵੇਗਾ। ਕਿਉਂਕਿ ਤੁਸੀਂ ਗੁਰੂ ਦੇ ਦਾਸ ਬਣ ਗਏ ਹੋ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਿਹੜੇ ਪਰਮੇਸ਼ਰ ਦੇ ਦਾਸ ਨੇ ਉਹ ਆਪਣੀ ਰਸਨਾ ਤੋਂ ਜੋ ਕਹਿੰਦੇ ਨੇ ਇੱਥੇ ਵੀ ਸੱਚ ਹੁੰਦਾ ਹੈ ਔਰ ਉੱਥੇ ਵੀ ਸੱਚ ਹੁੰਦਾ ਹੈ। ਭਾਈ ਰੂਪ ਚੰਦ ਜੀ, ਤੁਹਾਡਾ ਕਿਹਾ ਹੋਇਆ ਸੱਚ ਹੋਵੇਗਾ, ਤੁਹਾਡੀ ਰਸਨਾ ਤੇਗ ਦੇ ਸਮਾਨ ਕੰਮ ਕਰੇਗੀ।
ਬਸ ਮੈਂ ਰੱਖੋ ਆਪਣੇ ਬਚਾ,
ਪਰ ਹਾਂ ਆਪਣੇ ਬਚਨ ਨੂੰ ਆਪਣੇ ਕੰਟਰੋਲ ਚ ਰੱਖਣਾ, ਵਸ ਵਿਚ ਰੱਖਣਾ, ਕਿਉਂਕਿ ਤੁਸੀਂ ਜੋ ਕਹਿਣਾ ਹੋ ਜਾਣਾ, ਜੋ ਕਹੋਗੇ ਹੋ ਜਾਇਆ ਕਰੇਗਾ। ਇਸ ਕਰਕੇ ਤੁਸੀਂ ਆਪਣੇ ਬਚਨ ਨੂੰ ਆਪਣੇ ਕਾਬੂ ਵਿਚ ਕਰਕੇ ਰੱਖਣਾ ਹੈ।
ਜੇਨ ਕੇਨ ਥਲ ਕਈਐ ਨਾਏ, ਇਮਨੀ ਸੈਠਾ ਨੂੰ ਮਨ ਮਾਏ।
ਇੱਦਾਂ ਹੀ ਨੀ ਜਣੀ ਖਣੀ ਥਾਂ ਦੇ ਉੱਤੇ ਤੁਸੀਂ ਜੋ ਕਹੋ ਓਦਾਂ ਹੀ ਨੀ ਕਹੀ ਜਾਣਾ ਕੋਈ ਬਚਨ, ਕਿਉਂਕਿ ਤੁਸੀਂ ਜੋ ਕਹਿ ਦੇਣਾ ਉਸੇ ਵੇਲੇ ਹੋ ਜਾਣਾ, ਸੱਚ ਹੋ ਜਾਣਾ। ਇਸ ਕਰਕੇ ਹਰ ਜਗ੍ਹਾ ਦੇ ਉੱਤੇ ਤੁਸੀਂ ਕੋਈ ਬਚਨ ਨਹੀਂ ਕਰ ਦੇਣਾ। ਕਿਸੇ ਨੂੰ ਵੀ ਬਚਨ ਕਹਿਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ, ਕਿਉਂਕਿ ਜੋ ਕਹੋਗੇ ਉਸੇ ਵੇਲੇ ਹੋ ਜਾਇਆ ਕਰੇਗਾ। ਇਹ ਤੁਸੀਂ ਆਪਣੇ ਮਨ ਚ ਨਿਸ਼ਚਾ ਠਾਣ ਲਓ।
ਆਪਣੇ ਗ੍ਰਾਮ ਕੀਜੀ ਹੈ ਵਾਸਾ,
ਤੁਸੀਂ ਇੱਥੇ ਆਪਣੇ ਨਗਰ ਦੇ ਵਿਚ, ਇੱਥੇ ਜਿਹੜਾ ਨਗਰ ਤੁਸੀਂ ਇਹ ਵਸਾਇਆ ਰੂਪਾ ਭਾਈ ਕਾ, ਇੱਥੇ ਤੁਸੀਂ ਆਪਣੇ ਨਗਰ ਦੇ ਵਿਚ ਨਿਵਾਸ ਕਰੋ।
ਇਹ ਦੀਰਘ ਬੰਸ ਪ੍ਰਕਾਸ਼ਾ,
ਤੁਹਾਡਾ ਬੜਾ ਵੱਡਾ ਦੀਰਘ ਬੰਸ ਹੋਵੇਗਾ। ਮਹਾਰਾਜ ਜੀ ਨੇ ਵਰ ਦਿੱਤਾ ਸੀ ਰੂਪ ਚੰਦ ਨੂੰ, ਤੇਰੇ 7 ਪੁੱਤਰ ਹੋਣਗੇ। ਤੋ ਮਹਾਰਾਜ ਜੀ ਕਹਿੰਦੇ ਤੁਹਾਡਾ ਬੜਾ ਵੱਡਾ ਦੀਰਘ ਬੰਸ ਹੋਵੇਗਾ।
ਤੈ ਜਗ ਮੈਂ ਬੋ ਵਡਿਆਈ,
ਤੁਹਾਡੀ ਬੜੀ ਵੱਡੀ ਭਾਰੀ ਵਡਿਆਈ ਸਾਰੇ ਜਗਤ ਵਿਚ ਵਿਦਤ ਹੋਵੇਗੀ, ਪ੍ਰਗਟ ਹੋਵੇਗੀ।
ਪਲਤ ਪਲਤ ਲਿਓ ਸੁਖ ਸਮਦਾਏ,
ਲੋਕ ਪਰਲੋਕ ਵਿਚ ਤੁਹਾਡਾ ਬੜਾ ਭਾਰੀ ਸੁਖ ਹੋਵੇਗਾ। ਤੁਹਾਨੂੰ ਲੋਕ ਪਰਲੋਕ ਵਿਚ ਤੁਹਾਨੂੰ ਬਹੁਤ ਸਾਰੇ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਕਈ ਰੀਤ ਕੇ ਚਲਤ ਹਮਾਰੇ, ਕਰਬੇ ਜੰਗ ਅਨੇਕ ਪ੍ਰਕਾਰੇ,
ਕਈ ਰੀਤਾਂ ਦੇ ਸਾਡੇ ਚਲਤ ਹੋਣਗੇ। ਅੱਗੇ ਅਸੀਂ ਚੱਲੇ ਆ, ਸਾਡੇ ਹਜੇ ਬਹੁਤ ਪ੍ਰਕਾਰ ਦੇ ਕੌਤਕ ਨੇ, ਅਸੀਂ ਅਨੇਕਾਂ ਪ੍ਰਕਾਰ ਦੇ ਜੰਗ ਯੁੱਧ ਕਰਨੇ ਨੇ, ਜੰਗਾਂ ਯੁੱਧਾਂ ਦੇ ਵਿਚ ਹੁਣ ਅਸੀਂ ਵਿਚਰਨਾ। ਤੇ ਭਾਈ ਰੂਪ ਚੰਦ ਜੀ ਤੁਸੀਂ ਇੱਥੇ ਰਹੋ, ਤੁਹਾਨੂੰ ਜੰਗ ਯੁੱਧ ਕਰਨ ਦੀ ਲੋੜ ਨਹੀਂ। ਤੁਸੀਂ ਸਾਤਕੀ ਬਿਰਤੀ ਵਾਲੇ ਸੰਤ ਸਰੂਪ ਹੋ, ਇੱਥੇ ਸੰਤ ਸਰੂਪ ਹੋ ਕੇ ਤੁਸੀਂ ਦੇਗ ਚਲਾਓ, ਲੰਗਰ ਚਲਾਓ, ਕਿਉਂਕਿ ਅਸੀਂ ਅਨੇਕ ਪ੍ਰਕਾਰ ਦੇ ਕੌਤਕ ਕਰਨੇ ਨੇ, ਅਨੇਕਾਂ ਪ੍ਰਕਾਰ ਦੇ ਜੰਗ ਕਰਨੇ ਹਨ।
ਤੁਰਕ ਸੰਗ ਸੰਗਰਾਮ ਹਮਾਰਾ,
ਤੁਰਕਾਂ ਦੇ ਨਾਲ ਸਾਡਾ ਸੰਗਰਾਮ ਹੈ, ਤੁਰਕਾਂ ਦੇ ਨਾਲ ਸਾਡਾ ਜੰਗ ਹੈ।
ਵਜੈ ਲੋ ਪਰ ਲੋਕ ਕਰਾਰਾ,
ਲੋਹੇ ਤੇ ਲੋਹਾ ਵੱਜਣਾ ਆਉਣ ਵਾਲੇ ਸਮੇਂ ਚ, ਲੋਹੇ ਤੇ ਲੋਹਾ ਖੜਕਣਾ ਹੈ। ਭਾਈ ਰੂਪ ਚੰਦ ਜੀ, ਤੁਰਕਾਂ ਨਾਲ ਸਾਡਾ ਆਉਣ ਵਾਲੇ ਸਮੇਂ ਚ ਸੰਗਰਾਮ ਹੋਣਾ, ਯੁੱਧ ਹੋਣਾ।
ਸ਼ੁਭ ਸੰਤਨ ਕੀ ਰੀਤ ਤੁਮਾਰੇ,
ਤੁਸੀਂ ਸੰਤ ਰੂਪ ਹੋ, ਕਿਉਂਕਿ ਭਾਈ ਰੂਪ ਚੰਦ ਜੀ ਵਰਗੇ ਮਹਾਂਪੁਰਖ ਸੰਤ ਰੂਪ ਸਨ। ਮਹਾਰਾਜ ਜੀ ਕਹਿੰਦੇ ਤੁਸੀਂ ਸੰਤ ਰੂਪ ਹੋ, ਤੁਹਾਨੂੰ ਤੇਗ ਚੁੱਕ ਕੇ ਲੜਨ ਦੀ ਲੋੜ ਨਹੀਂ, ਤੁਹਾਡੀ ਰਸਨਾ ਹੀ ਤੇਗ ਦਾ ਕੰਮ ਕਰੇਗੀ। ਇਸ ਕਰਕੇ ਤੁਸੀਂ ਸੰਤ ਰੂਪ ਹੋ, ਸੰਤਾਂ ਵਾਲੀ ਤੁਹਾਡੀ ਸ਼ੁਭ ਰੀਤ ਹੈ।
ਦੇਵੋ ਦੇਗ ਸਕਲ ਨਰ ਨਾਰੀ,
ਇੱਥੇ ਲੰਗਰ ਚਲਾਓ, ਨਰਾਂ ਨਾਰੀਆਂ ਦੀ ਸੇਵਾ ਕਰੋ। ਜਿਹੜਾ ਕੋਈ ਮਾਈ ਭਾਈ ਲੰਗਰਾਂ ਵਿਚ ਆਏ ਉਹਨੂੰ ਲੰਗਰ ਛਕਾਓ, ਤੇ ਇਹ ਭਾਵਨਾ ਨਾਲ ਛਕਾਓ ਕਿ ਗੁਰੂ ਨਿਮਿਤ ਛਕਾ ਰਹੇ, ਗੁਰੂ ਨਿਮਿਤ ਜਾਣ ਕੇ ਸਭ ਨੂੰ ਲੰਗਰ ਛਕਾਣਾ। ਲੰਗਰ ਛਕਾਣ ਦੀ ਬਿਰਤੀ ਤੁਸੀਂ ਆਪਣੇ ਅੰਦਰ ਪਾਲ ਕੇ ਰੱਖਣੀ ਹੈ।
ਸੁਣ ਗੁਰ ਆਗਿਆ ਰਵੇ ਆਨੰਦੇ,
ਖਾਲਸਾ ਜੀ ਇਹ ਕਰਮ ਪ੍ਰਚਾਰ ਗੁਰੂ ਸਾਹਿਬ ਦੇ ਘਰੋਂ ਹੀ ਚੱਲਿਆ ਕਿ ਅਭਿਆਗਤ ਭੁੱਖਿਆਂ ਨੂੰ ਲੰਗਰ ਛਕਣ ਦੀ ਪ੍ਰਥਾ ਮਹਾਰਾਜ ਜੀ ਨੇ ਚਲਾਈ। ਜਿਹਦੇ ਨਾਲ ਸੈਂਕੜਿਆਂ ਨੇ ਗੁਰੂ ਘਰ ਦੀ ਸਿੱਖੀ ਧਾਰਨ ਕੀਤੀ। ਜਦੋਂ ਉਹਨਾਂ ਭੁੱਖਿਆਂ ਨੂੰ ਗੁਰੂ ਘਰੋਂ ਖਾਣ ਨੂੰ ਭੋਜਨ ਮਿਲਦਾ, ਅਧਿਆਤਮਿਕ ਤ੍ਰਿਪਤੀ ਲਈ ਭਜਨ ਮਿਲਦਾ, ਭੋਜਨ ਤੇ ਭਜਨ ਦੋਵੇਂ ਚੀਜ਼ਾਂ ਮਿਲਦੀਆਂ, ਉਹਨਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ। ਇਹਨੂੰ ਕਰਮ ਪ੍ਰਚਾਰ ਕਹਿੰਦੇ। ਕਰਮ ਪ੍ਰਚਾਰ ਵਾਸਤੇ ਵੀ ਸਤਿਗੁਰਾਂ ਬੜੇ ਮਹਾਂਪੁਰਖਾਂ ਦੀਆਂ ਡਿਊਟੀਆਂ ਲਾਈਆਂ ਸਨ। ਭਾਈ ਕਨ੍ਹਈਆ ਜੀ ਨੂੰ ਵੀ ਮਹਾਰਾਜ ਜੀ ਕਿਹਾ, ਤੁਹਾਨੂੰ ਜੰਗ ਕਰਨ ਦੀ ਲੋੜ ਨਹੀਂ, ਤੁਸੀਂ ਕਰਮ ਪ੍ਰਚਾਰ ਹੀ ਕਰੋ। ਪਹਿਲਾਂ ਕੱਲਾ ਜਲ ਛਕਾਉਂਦੇ ਸੀ, ਮਲਮ ਪੱਟੀ ਵੀ ਦਿੱਤੀ, ਆਖਿਆ ਹੁਣ ਜ਼ਖਮੀਆਂ ਦੇ ਇਲਾਜ ਵੀ ਕਰਿਆ ਕਰੋ। ਸੋ ਕਹਿਣ ਤੋਂ ਭਾਵ ਧਰਮ ਪ੍ਰਚਾਰ ਦੇ ਨਾਲ ਨਾਲ ਕਰਮ ਪ੍ਰਚਾਰ ਵੀ ਸਤਿਗੁਰਾਂ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਏਦਾਂ ਬਚਨ ਕਰਕੇ ਆਗਿਆ ਦਿੱਤੀ ਭਾਈ ਰੂਪ ਚੰਦ ਜੀ ਨੂੰ, ਭਾਈ ਸਾਧੂ ਜੀ ਨੂੰ।
ਸੁਣ ਗੁਰ ਆਗਿਆ ਹਿਰਦੇ ਅਨੰਦੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਸੁਣ ਕੇ ਭਾਈ ਰੂਪ ਚੰਦ ਤੇ ਭਾਈ ਸਾਧੂ ਜੀ ਦੋਵੇਂ ਬੜੇ ਆਨੰਦਿਤ ਹੋਏ।
ਹੱਥ ਜੋੜ ਪਦ ਪੁਨ ਪੁਨ ਬੰਦੇ।
ਹੱਥ ਜੋੜ ਕੇ ਦੋਵਾਂ ਨੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਇੱਕ ਵਾਰ ਨਹੀਂ ਬਾਰ ਬਾਰ ਵੰਦਨਾ ਕੀਤੀ। ਬਾਰ ਬਾਰ ਅਨਕ ਬਾਰ ਅਨਕ ਬਾਰ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ।
ਰੂਪ ਚੰਦ ਕੀ ਜਨਨੀ ਆਏ, ਪਦ ਅਰਬਿੰਦਨ ਸੋ ਲਪਟਾਏ।
ਭਾਈ ਰੂਪ ਚੰਦ ਦੀ ਮਾਤਾ ਜੋ ਭਾਈ ਸਾਧੂ ਦੀ ਘਰ ਵਾਲੀ ਗੁਰਸਿੱਖ ਦੀ ਲੜਕੀ ਸੀ ਨਾ, ਭਾਈ ਆਕੁਲ ਜੀ ਦੀ ਸਪੁੱਤਰੀ ਸੀ, ਇੱਥੋਂ ਹੀ ਇਹਦਾ ਪਿਤਾ ਸਿੱਖੀ ਨੂੰ ਧਾਰਨ ਕਰਕੇ ਗੁਰੂ ਕਾ ਸਿੱਖ ਬਣਿਆ ਇਸ ਲੜਕੀ ਕਰਕੇ। ਇਹ ਗੁਰਸਿੱਖ ਬੱਚੀ ਭਾਈ ਆਕੁਲ ਦੀ ਸਪੁੱਤਰੀ ਇਹ ਵੀ ਆਈ। ਭਾਈ ਰੂਪ ਚੰਦ ਦੀ ਮਾਤਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਲਪਟ ਗਈ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਭੇਦ ਹੋਣ ਵਾਸਤੇ ਮੱਥਾ ਟੇਕਿਆ।
ਕਰ ਧੀਰਜ ਪ੍ਰਭੂ ਉਦਾਰੇ।
ਇਹਨੂੰ ਵੀ ਉਦਾਰ ਪ੍ਰਭੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੀਰਜ ਦਿੱਤਾ।
ਤੁਰੰਗਮ ਪਰ ਸਵਾਰੇ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ।
ਨਾਮ ਜਾਨ ਪਾਈ ਗੁਰ ਧਰਿਓ, ਜਿਸ ਪਰ ਜੀਨ ਪਾਏ ਬੋ ਕਰਿਓ।
ਜਿਹੜਾ ਘੋੜਾ ਭਾਈ ਬਿਧੀ ਚੰਦ ਜੀ ਲਿਆਏ ਨੇ ਲਾਹੌਰ ਤੋਂ, ਉਸ ਘੋੜੇ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਦਿਲਵਾਗ ਘੋੜਾ ਸੀ ਬਦਲ ਕੇ ਨਾਂ ਉਹਦਾ ਜਾਨ ਭਾਈ ਰੱਖਿਆ। ਜਾਨ ਭਾਈ ਮਹਾਰਾਜ ਜੀ, ਜਾਨ ਭਾਈ ਦਾ ਮਤਲਬ ਹੈ ਤੂੰ ਸਾਡੀ ਜਾਨ ਦਾ ਭਾਈ, ਪਿਆਰ ਦੇ ਨਾਲ ਇਹ ਨਾਂ ਰੱਖਿਆ। ਤੇ ਸਤਿਗੁਰੂ ਜੀ ਨੇ ਜਾਨ ਭਾਈ ਉਸ ਘੋੜੇ ਦਾ ਨਾਂ ਰੱਖਿਆ। ਉਹਦੇ ਤੇ ਵੀ ਸੇਵਾਦਾਰਾਂ ਨੇ ਕਾਠੀ ਪਾਈ ਹੈ।
ਜਬਰ ਜਵਾਹਰ ਜ਼ਹਰ ਜਰੇ।
ਕਾਠੀ ਬੜੀ ਕੀਮਤੀ, ਭਾਈ ਬਿਧੀ ਚੰਦ ਜੀ ਲਾਹੌਰ ਤੋਂ ਹੀ ਲਿਆਏ ਸੀ, ਬਾਦਸ਼ਾਹ ਦੀ ਕਾਠੀ ਸੀ ਉਹ ਨਾਲ ਹੀ ਲਿਆਏ ਸਨ। ਉਹ ਕਾਠੀ ਜਿਹਦੇ ਚ ਬੜੇ ਬੜੇ ਕੀਮਤੀ ਜਵਾਹਰਾਤ ਜ਼ਬਰ ਜੜੇ ਹੋਏ ਨੇ।
ਜਗਮਗ ਜੋਤ ਹੋਤ ਛਬ ਭਰੇ।
ਜਗਮਗ ਜਗਮਗ ਕਰਦੇ ਨੇ, ਛਬੀ ਦੇ ਨਾਲ ਭਰੇ ਹੋਏ ਨੇ।
ਨਗ ਮਾਣਕ ਹੀਰੇ ਬੋ ਬਰਣ।
ਬੜੇ ਬੜੇ ਕੀਮਤੀ ਨਗ ਮਾਣਕ ਹੀਰੇ, ਕਈ ਰੰਗਾਂ ਦੇ ਹੀਰਿਆਂ ਦੇ ਵੀ ਕਈ ਰੰਗ ਦੇ ਰੰਗ ਹੁੰਦੇ ਨੇ। ਗੁਲਾਬੀ ਹੀਰੇ ਵੀ ਹੁੰਦੇ ਨੇ, ਸਫੇਦ ਰੰਗ ਦੇ ਵੀ ਹੁੰਦੇ ਨੇ, ਨੀਲੇ ਰੰਗ ਦੇ ਵੀ ਹੁੰਦੇ ਨੇ। ਕਈ ਰੰਗਾਂ ਦੇ ਹੀਰਿਆਂ ਨੂੰ ਘੜ ਘੜ ਕੇ ਨਾ ਕੋਰਦਾਰ ਬਣਾ ਕੇ ਉਸ ਕਾਠੀ ਦੇ ਵਿੱਚ ਜੜਿਆ ਹੋਇਆ ਸੀ।
ਲਗੇ ਕਿਰਨ ਤੇ ਛੂਟਤ ਕਿਰਨ।
ਸੂਰਜ ਦੀਆਂ ਕਿਰਨਾਂ ਜਦੋਂ ਉਹਨਾਂ ਹੀਰਿਆਂ ਤੇ ਪੈਂਦੀਆਂ ਤੇ ਉਹਨਾਂ ਹੀਰਿਆਂ ਵਿੱਚੋਂ ਵੀ ਕਿਰਨਾਂ ਨਿਕਲਦੀਆਂ ਨੇ। ਉਹਨਾਂ ਹੀਰਿਆਂ ਦੇ ਵਿੱਚੋਂ ਵੀ ਕਿਰਨਾਂ ਦਾ ਪ੍ਰਕਾਸ਼ ਹੁੰਦਾ, ਜਿਹੋ ਜੇ ਰੰਗ ਨੇ ਹੀਰਿਆਂ ਦੇ ਉਦਾਂ ਦਾ ਹੀ ਪ੍ਰਕਾਸ਼ ਉਹਨਾਂ ਵਿੱਚੋਂ ਨਿਕਲਦਾ।
ਬਾਂਦੀ ਜਿਗਾ ਜਿਹੜਾ ਉਹ ਮਾਥੇ, ਕਲਗੀ ਤੁੰਗ ਦਿਪਤ ਦੁੱਤ ਸਾਥੇ।
ਉਸ ਘੋੜੇ ਦੇ ਸਿਰ ਦੇ ਉੱਤੇ, ਇੱਕ ਘੋੜੇ ਦੇ ਸਿਰ ਤੇ ਵੀ ਕਲਗੀ ਲਾਈ ਜਾਂਦੀ ਲੰਮੀ ਜੀ, ਉਹ ਕਲਗੀ ਜਗ੍ਹਾ ਦੇ ਸਹਿਤ ਲਾਈ, ਉਸ ਜਗ੍ਹਾ ਵਿੱਚ ਵੀ ਜੜਾਊ ਜੜੇ ਹੋਏ ਨੇ।
ਪਰ ਅੰਬਰ ਬਸਤਰੀ ਬਿਰਾਜੈ।
ਬੜੇ ਸੋਹਣੇ ਉੱਪਰਲਾ ਜਿਹੜਾ ਕੱਪੜਾ ਕਾਠੀ ਤੇ ਪਾਉਣ ਵਾਲਾ, ਉਹ ਵੀ ਬੜਾ ਸੁੰਦਰ ਰੰਗਦਾਰ, ਉਹਦੇ ਵਿੱਚ ਵੀ ਬੜੇ ਸੋਹਣੇ ਕਢਾਈਆਂ ਕੱਢੀਆਂ ਹੋਈਆਂ।
ਝਾਲਰ ਜ਼ਰੀ ਚੂਤ ਸ਼ੁਭ ਸਾਜੈ।
ਔਰ ਝਾਲਰ ਲੱਗੀ ਹੋਈ ਹੈ ਨਾਲ ਕੱਪੜੇ ਦੇ, ਸੋਹਣੀ ਸੱਜ ਰਹੀ ਹੈ।
ਮਨੋ ਚਪਲਤਾ ਸਕਲ ਸਕੇਲੇ।
ਮਨੋ ਸਾਰੀ ਚੰਚਲਤਾਈ ਦੁਨੀਆਂ ਦੀ ਇਕੱਠੀ ਕਰਕੇ।
ਸਹਿਤ ਚਾਤਰੀ ਵਿਧਾਇ ਮੇਲੇ।
ਕਿਸੇ ਨੇ ਬੜੇ ਵਿਧਾਤਾ ਨੇ ਆਪਣੀ ਚਤਰਾਈ ਨਾਲ ਉਹ ਸਾਰੀ ਚਤਰਾਈ ਇਕੱਠੀ ਕਰਕੇ, ਚਕਲ ਚ ਜਿੰਨੀ ਚੰਚਲਤਾਈ ਆ ਉਹਨੂੰ ਇਕੱਠਾ ਕਰਕੇ ਘੋੜੇ ਚ ਇਕੱਠਾ ਕਰ ਦਿੱਤਾ, ਘੋੜੇ ਦੇ ਰੂਪ ਦੇ ਵਿੱਚ ਬਣਾ ਦਿੱਤਾ ਹੈ।
ਰੇਸ਼ਮ ਡੋਰ ਸੰਗ ਡੁਰ ਆਇਓ।
ਰੇਸ਼ਮ ਦੀ ਡੋਰ ਗਲ ਚ ਜਿਹੜਾ ਰੱਸਾ ਸੀ ਨਾ, ਘੋੜੇ ਦੇ ਰੇਸ਼ਮ ਦਾ ਸੀ, ਉਹ ਡੋਰ ਦੇ ਨਾਲ ਘੋੜਾ ਬੱਧਾ ਹੋਇਆ ਲੈ
ਕੇ ਦਾਸ ਕੇ ਹੱਥ ਗਾਇਓ,
ਉਹ ਘੋੜਾ ਦਾਸ ਦੇ ਹੱਥ ਵਿੱਚ ਰੇਸ਼ਮ ਦੀ ਡੋਰ ਨਾਲ ਫੜਾਇਆ ਹੋਇਆ ਤੇ ਉਹਨੂੰ ਲੈ ਕੇ ਚੱਲ ਪਏ।
ਜਬ ਜੁਗ ਮਿਲੇ ਹਰਕ ਉਰ ਭਰੇ, ਤੋ ਅਸਵਾਰੀ ਹਮੇਸ ਕਰੇ।
ਲਿਆਏ ਤੇ ਸਜਾ ਕੇ ਸੀ ਇਸ ਕਰਕੇ ਵੀ ਸਤਿਗੁਰੂ ਜੀ ਇਹਦੇ ਤੇ ਚੜਨਗੇ, ਸਵਾਰੀ ਕਰਨਗੇ। ਜਦੋਂ ਲੈ ਕੇ ਆਏ ਨਾ ਸੇਵਾਦਾਰ ਘੋੜਾ ਤੇ ਮਹਾਰਾਜ ਜੀ ਕਹਿੰਦੇ ਨਹੀਂ, ਹਾਲੇ ਨੀ ਇਹਦੇ ਤੇ ਸਵਾਰੀ ਕਰਨੀ, ਜਦੋਂ ਇਹ ਦੋਵੇਂ ਇਕੱਠੇ ਹੋ ਜਾਣਗੇ ਨਾ ਦੂਜਾ ਵੀ ਆ ਜਾਏਗਾ, ਫਿਰ ਇਹਨਾਂ ਤੇ ਸਵਾਰੀ ਕਰਾਂਗੇ। ਜਦੋਂ ਦੂਜਾ ਵੀ ਆ ਜਾਏਗਾ ਨਾ ਘੋੜਾ, ਉਦੋਂ ਫਿਰ ਇਹਨਾਂ ਤੇ ਸਵਾਰੀ ਕਰਾਂਗੇ।
ਕਰ ਆ ਗਏ ਸਤਿਗੁਰੂ ਪਿਆਮੇ,
ਪੈਦਲ ਇਸੇ ਤਰ੍ਹਾਂ ਹੀ ਟੋਰ ਲਿਆ ਲਾਵਾਂ ਹੀ, ਉਹਦੇ ਤੇ ਸਤਿਗੁਰੂ ਜੀ ਸਵਾਰ ਨਹੀਂ ਹੋਏ, ਉਹਨੂੰ ਅੱਗੇ ਅੱਗੇ ਮਹਾਰਾਜ ਜੀ ਨੇ ਟੋਰ ਕੇ ਚਾਲਾ ਪਾਇਆ।
ਵਜਿਓ ਦਮਦਮਾ ਬੜ ਧੁਨ ਠਾਨੇ,
ਦਮਾਮਾ ਨਗਾਰਾ ਵੱਜ ਪਿਆ। ਜਦੋਂ ਸਤਿਗੁਰੂ ਚੱਲੇ ਤੇ ਨਗਾਰੇ ਤੇ ਚੋਭਾਂ ਵੱਜੀਆਂ, ਨਗਾਰੇ ਦੀ ਆਵਾਜ਼ ਨਾਲ ਆਕਾਸ਼ ਗੂੰਜਿਆ ਹੈ।
ਕਰਤ ਬਤਕ ਹੀ ਮੁਖ ਮੁਸਕਾਵਤ,
ਬਤਕ ਬਾਤਾਂ ਕਰਦਿਆਂ ਹੋਇਆ, ਭਾਈ ਸਾਹਿਬ ਭਾਈ ਜੋਧ ਰਾਏ ਜੀ ਸਤਿਗੁਰਾਂ ਦੇ ਨਾਲ ਸਨ, ਉਹਨਾਂ ਨਾਲ ਬਚਨ ਬਿਲਾਸ ਕਰਦਿਆਂ ਮੁਸ਼ਕਰਾਉਂਦਿਆਂ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਚੱਲੇ ਨੇ।
ਜੋਗ ਸੰਗੇ ਪੰਥ ਸੁਹਾਵਤ,
ਰੂਪੇ ਭਾਈ ਕੇ ਗ੍ਰਾਮ ਤੋਂ ਸਤਿਗੁਰਾਂ ਨੇ ਚਾਲਾ ਪਾਇਆ, ਜੋਧ ਰਾਏ ਦੇ ਨਾਲ ਮਹਾਰਾਜ ਜੀ ਚੱਲੇ ਜਾ ਰਹੇ ਨੇ।
ਜਦੇ ਲੰਕ ਪਰ ਰਘੁਬਰ ਨਾਥ,
ਇੱਦਾਂ ਚੱਲੇ ਨੇ ਜਿਵੇਂ ਸ੍ਰੀ ਰਾਮ ਚੰਦਰ ਜੀ ਨੇ ਚੜਾਈ ਕੀਤੀ ਸੀ ਨਾ, ਰਘੁਨਾਥ ਜੀ ਨੇ ਲੰਕਾ ਤੇ ਜਿਵੇਂ ਚੜਾਈ ਕੀਤੀ ਸੀ।
ਕਰਤ ਬਾਰਤਾ ਕਪਪਤੀ ਸਾਥ,
ਰਸਤੇ ਵਿੱਚ ਕਪਪਤੀ ਸੁਗਰੀਵ ਦੇ ਨਾਲ ਜਿਵੇਂ ਸ੍ਰੀ ਰਾਮ ਗੱਲਾਂ ਕਰਦੇ ਜਾ ਰਹੇ ਸਨ, ਇੱਦਾਂ ਗੁਰੂ ਹਰਗੋਬਿੰਦ ਸਾਹਿਬ ਜੋ ਕਲਯੁਗ ਦੇ ਮਹਾ ਅਵਤਾਰ ਨੇ, ਜੋਧ ਰਾਏ ਨਾਲ ਗੱਲਾਂ ਕਰਦਿਆਂ ਜਾ ਰਹੇ ਨੇ।
ਤੀਨ ਕੋਸ ਪਰ ਕਾਂਗੜਪੁਰ ਹੈ,
ਸਤਿਗੁਰੂ ਚੱਲੇ ਨੇ ਉੱਥੋਂ ਤਕਰੀਬਨ 3 ਕੋਹ ਦੀ ਵਾਟ ਤੇ, ਕਾਂਗੜਪੁਰ ਨਗਰ ਹੈ ਜਿੱਥੋਂ ਦਾ ਜੋਧ ਰਾਏ ਰਾਜਾ ਸੀ, ਜਿੱਥੋਂ ਦਾ ਰਹਿਣ ਵਾਲਾ ਸੀ।
ਗਏ ਤੁਰਤ ਹੀ ਦ੍ਰਿਸ਼ਟੀ ਲਹੇ,
ਵੇਖਦਿਆਂ ਵੇਖਦਿਆਂ 3 ਕੋਹ ਦਾ ਕੋਈ ਪੈਂਡਾ ਜ਼ਿਆਦਾ ਨਹੀਂ, ਘੋੜਿਆਂ ਤੇ ਸਵਾਰ ਸਨ, ਚਲਦਿਆਂ ਕੁਝ ਸਮੇਂ ਵਿੱਚ ਹੀ ਪਹੁੰਚ ਗਏ ਕਾਂਗੜਪੁਰ, ਦੂਰੋਂ ਹੀ ਨਜ਼ਰ ਆਇਆ।
ਜੋਧ ਰਾਏ ਕੇ ਮੰਦਰ ਉੱਚੇ, ਸਤਿਗੁਰ ਹੇਰੇ ਨਿਤ ਪਹੁੰਚੇ।
ਜੋਧ ਰਾਏ ਦਾ ਮਹਿਲ ਬੜਾ ਸੋਹਣਾ ਬਣਿਆ ਹੋਇਆ, ਮਹਾਰਾਜ ਜੀ ਨੇ ਉੱਚਾ ਮਹਿਲ ਬਣਿਆ ਵੇਖਿਆ, ਉੱਚੇ ਮੰਦਰ ਬਣੇ ਵੇਖੇ, ਕੋਲ ਹੋ ਕੇ ਮਹਾਰਾਜ ਜੀ ਪਹੁੰਚੇ ਹਨ।
ਉੱਤਮ ਥਲਪੁਰ ਤੇ ਜਿਸ ਦਿਸ਼ ਮੈਂ,
ਜਿਹੜੀ ਉੱਤਮ ਜਗ੍ਹਾ ਸੀ ਨਗਰ ਦਾ, ਉੱਤਮ ਸਥਾਨ ਸੀ,
ਡੇਰਾ ਉਤਰਾਇਓ ਤਿਸ ਮੈਂ,
ਉੱਥੇ ਸਤਿਗੁਰਾਂ ਦੀਆਂ ਸਾਰੀਆਂ ਫੌਜਾਂ, 3,000 ਤੋਂ ਵੱਧ ਫੌਜ ਸਿਪਾਹੀ ਸੀ ਸਤਿਗੁਰਾਂ ਦੇ ਨਾਲ, ਉਹਨਾਂ ਸਾਰਿਆਂ ਦਾ ਡੇਰਾ ਜੋਧ ਰਾਏ ਨੇ ਆਪ ਆਪਣੀ ਦੇਖ ਰੇਖ ਵਿਚ ਆਪਣੇ ਨਗਰ ਦੀ ਇੱਕ ਬਾਈ ਤੇ ਕਰਾਇਆ।
ਸੁਣ ਕਰ ਜੋਧ ਰਾਏ ਕੀ ਨਾਰੇ, ਪਹੁੰਚੀ ਲੇਬੋ ਭੇਦ ਅਗਾਰੇ।
ਜੋਧ ਰਾਏ ਦੀ ਘਰ ਵਾਲੀ ਇਹ ਗੁਰਸਿੱਖ ਦੀ ਲੜਕੀ ਸੀ, ਜਿੱਥੋਂ ਜੋਧ ਰਾਏ ਨੂੰ ਸਿੱਖੀ ਦੀ ਚਿਣਗ ਲੱਗੀ। ਇਹਨੂੰ ਜਦੋਂ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਇਹ ਅੱਗੇ ਆਈ ਭੇਟਾਵਾਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ।
ਦਰਸ਼ਨ ਕੀਨ ਬੰਦਨਾ ਚਰਣਾ,
ਦਰਸ਼ਨ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਿਬੰਦਨਾ ਕੀਤੀ।
ਜਨਮ ਮਰਨ ਦੁੱਖ ਜਿਨ ਤੇ ਹਰਨ,
ਜਨਮ ਤੇ ਮਰਨ ਦਾ ਦੁੱਖ ਜਿਨ੍ਹਾਂ ਦੀ ਕਿਰਪਾ ਨਾਲ ਹਰਿਆ ਜਾਂਦਾ ਹੈ, ਨਿਵਿਰਤ ਹੋ ਜਾਂਦਾ ਹੈ।
ਜੋਧ ਰਾਏ ਕਰਵਾਏ ਡੇਰਾ,
ਜੋਧ ਰਾਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਡੇਰਾ ਕਰਵਾਇਆ।
ਸੇਵਾ ਸਰਬ ਸੰਭਾਰ ਵਡੇਰਾ,
ਸਾਰੀਆਂ ਸੇਵਾਵਾਂ ਸਾਰੀ ਸੇਵਾ ਭਾਈ ਜੋਧ ਰਾਏ ਨੇ ਸੰਭਾਲੀ ਹੈ।
ਚਿਤ ਨੂਤਨ ਚਿਤ ਧਾਰਤ ਭਾਉ,
ਰੋਜ਼ ਸੇਵਾ ਕਰਦਾ ਸਤਿਗੁਰਾਂ ਦੀ, ਆਪ ਪੱਖਾ ਚੱਲਦਾ ਸਤਿਗੁਰਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਾ। ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਤਿਵੇਂ ਤਿਵੇਂ ਇਹਦੇ ਅੰਦਰ ਪ੍ਰੇਮ ਨਿਤ ਨਵਾਂ ਹੋ ਕੇ ਵੱਧ ਰਿਹਾ।
ਗੁਰੂ ਪ੍ਰੇਮ ਬਸ ਸਹਿਜ ਸੁਭਾਉ,
ਸਤਿਗੁਰਾਂ ਦਾ ਪਹਿਲਾਂ ਹੀ ਸਹਿਜ ਸੁਭਾਅ ਹੈ ਕਿ ਜਿਹੜੇ ਪ੍ਰੇਮ ਕਰਦੇ ਨੇ ਸਤਿਗੁਰੂ ਜੀ ਉਹਨਾਂ ਦੇ ਵਸੀਕਾਰ ਹਨ।
ਬਸ ਕਰ ਬਸਰ ਕਿਤਕ ਬਿਚਾਏ,
ਤਾਂ ਭਾਈ ਜੋਧ ਰਾਏ ਦੇ ਪ੍ਰੇਮ ਚ ਵਸ ਹੋ ਕੇ ਸਤਿਗੁਰੂ ਕਈ ਦਿਨ ਇੱਥੇ ਬਤੀਤ ਕੀਤੇ।
ਬਨੈ ਸਿੱਖ ਬਹੁ ਦਰਸ਼ਨ ਪਾਏ,
ਬਹੁਤ ਸਾਰੀ ਸਿੱਖੀ ਸੇਵਕੀ ਵੱਧ ਰਹੀ ਹੈ, ਨਿਤ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਗੁਰੂ ਕੀ ਸਿੱਖੀ ਲੋਕ ਧਾਰਨ ਕਰ ਰਹੇ ਨੇ।
ਜੋਧ ਸੰਗ ਸ੍ਰੀ ਸਤਿਗੁਰ ਆਪ, ਕਰਤੇ ਰਹਿਤ ਵਾਰਤਾਲਾਪ।
ਜੋਧ ਰਾਏ ਨਾਲ ਸਤਿਗੁਰੂ ਜੀ ਆਪ ਕਈ ਵਾਰ ਬੈਠ ਕੇ ਵਾਰਤਾਲਾਪ ਕਰਦੇ, ਕਈ ਵੇਰ ਬਚਨ ਬਿਲਾਸ ਕਰਦੇ ਹਨ।
ਪ੍ਰਤੀਕਨ ਵਿਧੀਏ ਕੇਰੇ
ਉਡੀਕ ਕਰ ਰਹੇ ਨੇ ਭਾਈ ਸਾਹਿਬ, ਭਾਈ ਵਿਧੀ ਚੰਦ ਜੀ ਦੀ
ਹਾਈ ਕੋ ਲਿਆ ਵੈ ਗੋ ਜਿਸ ਮੇਰੇ।
ਹੁਣ ਭਾਈ ਵਿਧੀ ਚੰਦ ਜੀ ਦੂਜਾ ਘੋੜਾ ਲੈ ਕੇ ਕਦੋਂ ਆਉਣਗੇ?
ਲਸ਼ਕਰ ਤੁਰਕਨ ਕੋਬੋ ਹੈ,
ਘੋੜੇ ਦੀ ਉਡੀਕ ਨਹੀਂ, ਸਤਿਗੁਰਾਂ ਨੂੰ ਉਡੀਕ ਸੀ ਬਾਦਸ਼ਾਹ ਦੀਆਂ ਫੌਜਾਂ ਦੀ ਕਿ ਕਦੋਂ ਤੁਰਕਾਂ ਦੀ ਫੌਜ ਚੜ ਕੇ ਆਏਗੀ ਤੇ ਅਸੀਂ ਜੰਗ ਕਰਾਂਗੇ, ਯੁੱਧ
ਕਰਾਂਗੇ,
ਅਸੀਂ ਦੁਸ਼ਮਣਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਘਮਾਸਾਨ ਮਚਾਵਾਂਗੇ। ਕਦੋਂ ਸਮਾਂ ਆਵੇਗਾ, ਕਦੋਂ ਭਾਈ ਵਿਧੀ ਚੰਦ ਜੀ ਘੋੜਾ ਲੈ ਕੇ ਆਉਣਗੇ? ਏਦਾਂ ਗੁਰੂ ਹਰਗੋਬਿੰਦ ਸਾਹਿਬ ਜੋਧ ਰਾਏ ਨਾਲ ਬੈਠ ਕੇ ਕਈ ਵੇਰ ਬਚਨ ਬਿਲਾਸ ਕਰਦੇ। ਉਧਰ ਭਾਈ ਵਿਧੀ ਚੰਦ ਜੀ ਜਿਵੇਂ ਲਾਹੌਰ ਪਹੁੰਚੇ ਨੇ,